ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਬਾਲ ਰੂਪ ਵਿੱਚ ਲੀਲਾ ਕਰ ਰਹੇ ਨੇ। ਸਤਿਗੁਰਾਂ ਦੇ ਪਾਵਨ ਤਨ ਤੇ ਕੁਝ ਤਾਪ ਦੀ ਖੇਚਲ ਆਈ ਹੈ। ਪੰਚਮ ਪਾਤਸ਼ਾਹ ਨੇ ਜਦੋਂ ਆਪਣੇ ਪਾਵਨ ਹੱਥਾਂ ਦਾ ਸਪਰਸ਼ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕੀਤਾ, ਉਸੇ ਵਕਤ ਤਾਪ ਦੀ ਨਿਵਰਤੀ ਹੋਈ। ਸਤਿਗੁਰੂ ਜੀ ਦੇ ਸ਼ੁਕਰਾਨੇ ਵਜੋਂ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕੀਤੇ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭਾਤ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ। ਇਹਨਾਂ ਪਾਵਨ ਸ਼ਬਦਾਂ ਦੀ ਵਿਚਾਰ ਆਪ ਜੀ ਨੇ ਪਿਛਲੇ ਪ੍ਰਕਰਣਾ ਚ ਸਰਵਣ ਕੀਤੀ ਹੈ। ਛੇਵੇਂ ਪਾਤਸ਼ਾਹ ਦਾ ਤਨ ਜਦੋਂ ਪੂਰਨ ਤੌਰ ਤੇ ਖੇਚਲਾ ਤੋਂ ਰਹਿਤ ਹੋ ਗਿਆ ਤਾਂ ਗੁਰਦੇਵ ਪੰਚਮ ਪਾਤਸ਼ਾਹ ਜੀ ਨੇ ਬ੍ਰਹਮ ਭੋਜ ਕੀਤਾ। ਬ੍ਰਹਮ ਭੋਜ ਦਾ ਮਤਲਬ ਕੀ ਹੁੰਦਾ? ਵੀ ਐਸਾ ਨਹੀਂ ਕਿ ਜਿਹੜਾ ਬ੍ਰਹਮ ਭੋਜ ਆ ਉਹਦੇ ਚ ਇਕੱਲੇ ਬ੍ਰਾਹਮਣ ਆਉਂਦੇ ਆ ਛਕਣ। ਬ੍ਰਹਮ ਭੋਜ ਦਾ ਮਤਲਬ ਹੈ ਵੀ ਕੋਈ ਵੀ ਹੋਵੇ, ਅਮੀਰ ਗਰੀਬ, ਖੱਤਰੀ ਬ੍ਰਾਹਮਣ, ਸ਼ੂਦਰ ਵੈਸ਼, ਸਾਰੇ ਆ ਕੇ ਭੋਜਨ ਛਕਣ। ਭਾਂਤ ਭਾਂਤ ਦੇ ਪਕਵਾਨ ਪੱਕੇ ਨੇ, ਸਾਰੀ ਸੰਗਤ ਨੇ ਪੰਗਤਾਂ ਚ ਬੈਠ ਕੇ ਭੋਜਨ ਛਕਿਆ, ਅਰਦਾਸ ਬੇਨਤੀ ਹੋਈ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖ ਵੀ ਹਾਜ਼ਰ ਹੋਏ ਹਨ। ਗੁਰੂ ਘਰ ਵਿੱਚ ਮੰਗਲਾਚਾਰ ਹੋ ਰਹੇ ਨੇ, ਜਿਤਨੀ ਸੰਗਤ ਆਈ ਆ ਸੀਸਾਂ ਦਿੰਦੇ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਚਿਰਾਂ ਤਾਂ ਹੀ ਜੀਵੋ, ਆਪ ਜੀ ਸਦਾ ਹੀ ਆਨੰਦ ਚ ਰਹੋ, ਖੇੜੇ ਚ ਰਹੋ। ਆਓ ਮਨ ਵਿਰਤੀਆਂ ਇਕਾਗਰ ਕਰੀਏ, ਛੇਵੇਂ ਪਾਤਸ਼ਾਹ ਜੀ ਦੇ ਪੜਾਉਣ ਨਿਮਿਤ ਪੰਚਮ ਪਾਤਸ਼ਾਹ ਜੀ ਵਿਚਾਰ ਕਰ ਰਹੇ ਨੇ। ਮਨ ਵਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰੀਏ। ਸਾਹਿਬਾਂ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਰਸਨਾ ਦੀ ਪਵਿੱਤਰਤਾ ਲਈ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕੀ ਨਸ ਦਿਓਸ ਬਤੀਤ।
ਇਸ ਪ੍ਰਕਾਰ ਨਾਲ ਮਹਾਰਾਜ ਗਰੀਬ ਨਵਾਜ ਪੰਚਮ ਪਾਤਸ਼ਾਹ ਜੀ ਅਨੇਕਾਂ ਜੀਵਾਂ ਦਾ ਭਲਾ ਕਰਦਿਆਂ, ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ, ਅਨੇਕਾਂ ਦੇ ਤਪਦੇ ਬਲਦੇ ਹਿਰਦਿਆਂ ਨੂੰ ਠਾਰਦਿਆਂ ਸਮਾਂ ਬਤੀਤ ਕਰ ਰਹੇ ਹਨ।
ਨੰਦਨ ਹਰਿ ਗੋਵਿੰਦ ਜੀ ਤਨ ਬਿਲੰਦ ਮੁਦ ਚੀਤ।
ਸਤਿਗੁਰੂ ਜੀ ਦੇ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਲ ਰੂਪ ਚੋਂ ਸਹਿਜੇ ਸਹਿਜੇ ਕਰਕੇ ਤਿਨ੍ਹਾਂ ਦਾ ਪਾਵਨ ਸਰੀਰ ਵੱਧ ਰਿਹਾ ਹੈ। ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਤਨ ਬੁਲੰਦ ਹੁੰਦਿਆਂ ਵੇਖ ਕੇ, ਵੱਡਾ ਹੁੰਦਿਆਂ ਵੇਖ ਕੇ ਪੰਚਮ ਪਾਤਸ਼ਾਹ ਦਾ ਹਿਰਦਾ ਵੀ ਖੇੜੇ ਨਾਲ ਖਿੜਦਾ ਹੈ। ਜਿਤਨੀਆਂ ਸੰਗਤਾਂ ਨੇ ਸਭ ਦੇ ਹਿਰਦਿਆਂ ਵਿੱਚ ਵਿਗਾਸ ਪੈਦਾ ਹੁੰਦਾ ਹੈ ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਤਨ ਨੂੰ ਵਧਦਿਆਂ ਫੁੱਲਦਿਆਂ ਵੇਖਦੇ ਹਨ।
ਹਾਕਲ ਛੰਦ ਪ੍ਰਿਯ ਪੁੱਤਰ ਬੇਲੋਕ ਵਿਚਾਰੈ।
ਮਹਾਰਾਜ ਪੰਚਮ ਪਾਤਸ਼ਾਹ ਆਪਣੇ ਪਿਆਰੇ ਸਾਹਿਬਜ਼ਾਦੇ ਮੇਰੀਆਂ ਪੀਰੀਆਂ ਦੇ ਮਾਲਕ ਬੰਦੀ ਛੋੜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੇਖ ਕੇ ਆਪਣੇ ਮਨ ਚ ਵਿਚਾਰ ਕਰਦੇ ਹਨ।
ਸ਼੍ਰੀ ਅਰਜਨ ਇਮਯੁਰ ਤਾਰੈ।
ਪੰਜਵੇਂ ਪਾਤਸ਼ਾਹ ਆਪਣੇ ਹਿਰਦੇ ਚ ਸੋਚਦੇ ਨੇ, ਵਿਚਾਰ ਕਰਦੇ ਹਨ।
ਚਟਸਾਲ ਬਿਸਾਲ ਬਿਠਾਵੈ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਡੇ ਹੋ ਗਏ ਨੇ, ਹੋਰ ਇਹਨਾਂ ਨੂੰ ਪੜਾਉਣ ਦਾ ਪ੍ਰਬੰਧ ਕਰਨਾ ਚਾਹੀਦਾ, ਕਿਸੇ ਵੱਡੀ ਚਟਸਾਲ ਵਿੱਚ, ਕਿਸੇ ਵੱਡੀ ਪਾਠਸ਼ਾਲਾ ਵਿੱਚ, ਕਿਸੇ ਵੱਡੇ ਸਕੂਲ ਦੇ ਵਿੱਚ ਇਹਨਾਂ ਨੂੰ ਪੜ੍ਹਨ ਵਾਸਤੇ ਬਿਠਾਉਣਾ ਚਾਹੀਦਾ ਹੈ।
ਤਹਿ ਬੈਠਤ ਵਿਦਿਆ ਪਾਵੈ।
ਕੋਈ ਇਹੋ ਜੀ ਵੱਡੀ ਚਟਸਾਲ ਹੋਵੇ, ਅੱਜ ਕੱਲ ਆਪਾਂ ਸਕੂਲ ਕਹਿ ਦਿੰਨੇ ਆ, ਪੁਰਾਣੇ ਸਮਿਆਂ ਦੇ ਵਿੱਚ ਚਟਸਾਲ ਕਿਹਾ ਜਾਂਦਾ ਸੀ। ਗੁਰਬਾਣੀ ਚ ਚਟਸਾਲ ਸ਼ਬਦ ਵਰਤਿਆ ਕਿ ਕਿਸੇ ਚੰਗੀ ਵਧੀਆ ਵੱਡੀ ਚਟਸਾਲ ਵਿੱਚ ਇਹਨਾਂ ਨੂੰ ਬਿਠਾਇਆ ਜਾਵੇ, ਜਿੱਥੇ ਬੈਠ ਕੇ ਵਿਦਿਆ ਨੂੰ ਗ੍ਰਹਿਣ ਕਰਨ, ਵਿਦਿਆ ਪੜ੍ਹਨ।
ਕਿਸ ਥਾਨ ਪਠੈ ਸੋ ਵਿਚਾਰੀ।
ਫਿਰ ਸੋਚਦੇ ਨੇ ਵੀ ਇਹੋ ਜੀ ਕਿਹੜੀ ਪਾਠਸ਼ਾਲਾ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਵਿਦਿਆ ਪੜ੍ਹ ਸਕਦੇ ਨੇ। ਇਹ ਵਿਚਾਰ ਕਰਦੇ ਨੇ ਵੀ ਕਿਹੜੀ ਪਾਠਸ਼ਾਲਾ ਚ ਭੇਜੀਏ, ਕਿਹੜੇ ਉਸਤਾਦ ਦੀ ਭਾਲ ਕਰੀਏ ਜਿਹੜਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਦਿਆ ਪੜਾਵੇ।
ਪੁਨ ਮਨ ਮੈਂ ਬੈਸੇ ਤਾਰੀ।
ਮਨ ਦੇ ਵਿੱਚ ਸੋਚਦੇ ਨੇ, ਵਿਚਾਰ ਕਰਦੇ ਨੇ ਮਹਾਰਾਜ ਪੰਚਮ ਪਾਤਸ਼ਾਹ, ਕਿਉਂਕਿ ਉਸਤਾਦ ਵੀ ਹੁਣ ਛੇਵੇਂ ਪਾਤਸ਼ਾਹ ਨੂੰ ਪੜਾਉਣਾ। ਮੇਰੀ ਪੀਰੀ ਦੇ ਮਾਲਕ ਆਪ ਪਰਮੇਸ਼ਵਰ ਨੇ ਉਹਨਾਂ ਦੀ ਵਿਦਿਆ ਦਾ ਪ੍ਰਬੰਧ ਕਰਨਾ ਤੇ ਵਿਦਿਆ ਉਸਤਾਦ ਵੀ ਤਾਂ ਉਦਾਂ ਦਾ ਹੋਵੇ। ਸੋਚਿਆ ਜੇ ਸੰਸਕ੍ਰਿਤ ਨੂੰ ਪੜ੍ਹਨ ਵਾਲਾ ਪੜ੍ਹਾਉਣ ਵਾਲਾ ਲਿਆਵਾਂਗੇ ਫਿਰ ਫਾਰਸੀ ਵਾਲਾ ਵੱਖਰਾ ਲੱਭਣਾ ਪਵੇਗਾ, ਜੇ ਫਾਰਸੀ ਵਾਲਾ ਲੱਭਾਂਗੇ ਫਿਰ ਗੁਰਮੁਖੀ ਵਾਲਾ ਹੋਰ ਕੋਈ ਲੱਭਣਾ ਪਊਗਾ, ਇੱਦਾਂ ਤਾਂ ਫਿਰ ਕਈ ਅਧਿਆਪਕ ਲੱਭਣੇ ਪੈਣਗੇ। ਕੋਈ ਇਹੋ ਜਿਹਾ ਉਸਤਾਦ ਹੋਵੇ ਜਿਹੜਾ ਸਾਰੀ ਵਿੱਦਿਆ ਹੀ ਪੜ੍ਹਾ ਦੇਵੇ, ਸੰਸਕ੍ਰਿਤ ਵੀ ਪੜ੍ਹਾ ਦੇਵੇ, ਫਾਰਸੀ ਵੀ ਪੜ੍ਹਾ ਦੇਵੇ, ਗੁਰਮੁਖੀ ਵੀ ਪੜ੍ਹਾ ਦੇਵੇ, ਸ਼ਸਤਰ ਵਿੱਦਿਆ ਵੀ ਸਿਖਾਵੇ, ਘੋੜ ਸਵਾਰੀ ਵੀ, ਨੇਜੇਬਾਜ਼ੀ ਵੀ, ਇਹ ਸਾਰੀ ਵਿੱਦਿਆ ਇੱਕੋ ਹੀ ਉਸਤਾਦ ਪੜ੍ਹਾ ਦੇਵੇ, ਸਿਖਾ ਦੇਵੇ। ਹੁਣ ਮਹਾਰਾਜ ਜੀ ਵਿਚਾਰ ਕਰਦੇ ਨੇ ਮਨ ਵਿੱਚ,
ਜੋ ਹਮਰੋ ਭਰਾਤ ਵਡੇਰੋ,
ਸੋਚਦੇ ਨੇ ਵੀ ਜਿਹੜੇ ਸਾਡੇ ਵੱਡੇ ਭਰਾ ਨੇ ਬਾਬਾ ਮਹਾਦੇਵ ਜੀ, ਉਹਨਾਂ ਨਾਲ ਚੱਲ ਕੇ ਗੁਰਮਤਾ ਕਰਦੇ, ਵੱਡੇ ਭਰਾ ਨਾਲ ਜਾ ਕੇ ਬਹਿ ਕੇ ਵਿਚਾਰ ਕਰਦੇ ਹਾਂ।
ਔਰ ਸਰਲ ਸੁਸ਼ੀਲ ਕਨੇਰੋ,
ਕਿਉਂਕਿ ਬਾਬਾ ਮਹਾਦੇਵ ਜੀ ਦਾ ਹਿਰਦਾ ਬੜਾ ਸਰਲ ਹੈ, ਬੜੇ ਸੁਸ਼ੀਲ ਸੁਭਾਅ ਵਾਲੇ ਨੇ, ਮਹਾਂਪੁਰਖ ਨੇ, ਉਹਨਾਂ ਦੇ ਨਾਲ ਚੱਲ ਕੇ ਵਿਚਾਰ ਕਰਦੇ ਹਾਂ।
ਸ਼ੁਭ ਮਹਾਦੇਵ ਜਿਸ ਨਾਮੂ,
ਜਿਨ੍ਹਾਂ ਦਾ ਨਾਮ ਬਾਬਾ ਮਹਾਦੇਵ ਜੀ ਹੈ ਔਰ ਵਾਕਈ ਦੇਵ ਸਵਰੂਪ ਹਨ।
ਚੱਲ ਗਏ ਤਿਸੀ ਕੇ ਧਾਮੂ,
ਪੰਜਵੇਂ ਪਾਤਸ਼ਾਹ ਜੀ ਆਪਣੇ ਮਹਿਲਾਂ ਚੋਂ ਚੱਲ ਕੇ ਆਪ ਬਾਬਾ ਮਹਾਦੇਵ ਜੀ ਦੇ ਘਰ ਗਏ, ਜਿੱਥੇ ਬਾਬਾ ਮਹਾਦੇਵ ਜੀ ਦਾ ਟਿਕਾਣਾ ਸੀ ਉਹ ਰਹਿੰਦੇ ਸਨ, ਉੱਥੇ ਮਹਾਰਾਜ ਜੀ ਚੱਲ ਕੇ ਗਏ।
ਕਰ ਬੰਦਨ ਸਾਦਰ ਬੈਸੇ,
ਬੜੇ ਸਤਿਕਾਰ ਨਾਲ ਅਦਬ ਨਾਲ ਮਹਾਰਾਜ ਜੀ ਨੇ ਵੱਡੇ ਭਰਾ ਨੂੰ ਵੰਦਨਾ ਕੀਤੀ। ਬਾਬਾ ਮਹਾਦੇਵ ਜੀ ਨੂੰ ਵੰਦਨਾ ਕਰਕੇ ਮਹਾਰਾਜ ਜੀ ਬਾਬਾ ਮਹਾਦੇਵ ਜੀ ਆਪਣੇ ਵੱਡੇ ਭਰਾਤਾ ਦੇ ਪਾਸ ਆਣ ਕੇ ਬੈਠ ਗਏ।
ਬਲਦੇਵ ਅਗਰ ਹਰ ਜੈਸੇ,
ਕਹਿੰਦੇ ਜਿਵੇਂ ਬਲਰਾਮ ਜੀ ਦੇ ਕੋਲ ਭਗਵਾਨ ਕ੍ਰਿਸ਼ਨ ਜੀ ਬਹਿੰਦੇ ਸੀ ਨਾ, ਬਲਰਾਮ ਜੀ ਵੱਡੇ ਸੀ ਤੇ ਭਗਵਾਨ ਕ੍ਰਿਸ਼ਨ ਜੀ ਉਹਨਾਂ ਦੇ ਛੋਟੇ ਭਰਾ ਸਨ। ਕਹਿੰਦੇ ਜਿਵੇਂ ਦੁਆਪਰ ਯੁੱਗ ਵਿੱਚ ਬਲਰਾਮ ਜੀ ਦੇ ਸਾਹਮਣੇ ਭਗਵਾਨ ਕ੍ਰਿਸ਼ਨ ਜੀ ਬਹਿੰਦੇ ਸੀ, ਇਸੇ ਤਰ੍ਹਾਂ ਕਲੀ ਕਾਲ ਦੇ ਅਵਤਾਰ ਪ੍ਰਤੱਖ ਹਰੀ ਗੁਰੂ ਅਰਜਨ ਦੇਵ ਸਾਹਿਬ ਆਪਣੇ ਵੱਡੇ ਭਰਾ ਬਾਬਾ ਮਹਾਦੇਵ ਜੀ ਦੇ ਪਾਸ ਆਣ ਕੇ ਬੈਠੇ ਹਨ।
ਮ੍ਰਿਦ ਬਿਨੈ ਸੁਪ੍ਰੇਮ ਬਖਾਨੇ,
ਬੜੇ ਮਿਰਦਲ ਕੋਮਲ ਪ੍ਰੇਮ ਸਹਿਤ ਬਚਨ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਬੋਲੇ।
ਤੁਮ ਭਰਾਤਾ ਅਹੋ ਮਹਾਨੇ,
ਕਹਿਣ ਲੱਗੇ ਬਾਬਾ ਜੀ ਤੁਸੀਂ ਸਾਡੇ ਵੱਡੇ ਭਰਾ ਹੋ, ਫਿਰ ਮਹਾਨ ਗੁਰੂ ਕੇ ਪਿਆਰੇ ਹੋ, ਗੁਰੂ ਘਰ ਦੇ ਮਹਾਨ ਸੇਵਕ ਹੋ, ਸਿੱਖ ਹੋ, ਫਿਰ ਸਾਡੇ ਤੁਸੀਂ ਵੱਡੇ ਭਰਾ ਹੋ।
ਸਮ ਪਿਤਾ ਸਦੀਵ ਹਮਾਰੇ,
ਜਿਹੜਾ ਵੱਡਾ ਭਰਾ ਹੁੰਦਾ ਹੈ ਉਹ ਪਿਤਾ ਦੇ ਤੁੱਲ ਹੁੰਦਾ, ਵੱਡਾ ਭਰਾਤਾ ਵੱਡਾ ਵੀਰ ਉਹ ਪਿਤਾ ਦੇ ਮੰਨਿੰਦ ਹੁੰਦਾ, ਨਾਲੇ ਤੁਸੀਂ ਪਿਤਾ ਵਾਂਗੂ ਹੀ ਸਦਾ ਸਾਡੇ ਨਾਲ ਪਿਆਰ ਕੀਤਾ, ਅਸੀਂ ਤੁਹਾਡੇ ਛੋਟੇ ਭਰਾਤਾ ਹਾਂ, ਤੁਸੀਂ ਸਾਡੇ ਵੱਡੇ ਭਰਾਤਾ ਹੋ, ਤੁਸੀਂ ਸਦਾ ਹੀ ਸਾਡੇ ਲਈ ਪਿਤਾ ਦੇ ਸਮਾਨ ਹੋ, ਤੁਸੀਂ ਪਿਤਾ ਦੇ ਸਮਾਨ ਹੀ ਸਾਡੇ ਨਾਲ ਸਦਾ ਪਿਆਰ ਕੀਤਾ।
ਗੁਣ ਔਗਣ ਕੋ ਨਾ ਚਿਤਾਰੇ,
ਤੁਸੀਂ ਕਦੇ ਸਾਡੇ ਕਿਸੇ ਗੁਣ ਜਾਂ ਅਵਗਣ ਦੀ ਵਿਚਾਰ ਨਹੀਂ ਕੀਤੀ ਭਰਾ ਜੀ, ਪਿਤਾ ਹੋ ਨਾ, ਪਿਤਾ ਕਦੇ ਵੀ ਆਪਣੇ ਛੋਟੇ ਬੱਚਿਆਂ ਦੇ ਗੁਣ ਔਗਣ ਨੂੰ ਨਹੀਂ ਵਿਚਾਰਦਾ ਹੁੰਦਾ, ਤੁਸੀਂ ਪਿਤਾ ਸਮਾਨ ਹੋ, ਵੱਡੇ ਭਰਾ ਹੋ, ਤੁਸੀਂ ਕਦੇ ਸਾਡੇ ਕਿਸੇ ਗੁਣ ਜਾਂ ਔਗਣ ਦੀ ਵਿਚਾਰ ਨਹੀਂ ਕੀਤੀ। ਵੇਖੋ ਪੰਚਮ ਪਾਤਸ਼ਾਹ ਕੈਸੇ ਮਰਿਆਦਾ ਪੁਰਸ਼ੋਤਮ ਨੇ, ਜੇ ਸਾਹਿਬਜ਼ਾਦੇ ਨੂੰ ਪੜ੍ਹਨ ਪਾਉਣਾ ਤੇ ਵੱਡੇ ਭਰਾ ਦੀ ਸਲਾਹ ਲੈਣ ਵਾਸਤੇ ਆਏ ਆ ਵੀ ਕਿੱਥੇ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕਰੀਏ, ਸਨਮਾਨ ਹੈ ਨਾ ਵੱਡਿਆਂ ਦਾ, ਸਤਿਕਾਰ ਹੈ, ਤੇ ਸਤਿਗੁਰੂ ਜੀ ਉਹ ਮਰਿਆਦਾ ਪਾਲਦੇ ਨੇ, ਕਿੰਨੀ ਨਿਮਰਤਾ ਨਾਲ ਕਹਿ ਰਹੇ ਨੇ ਕਿ ਜੀ ਤੁਸੀਂ ਕਦੇ ਸਾਡੇ ਗੁਣ ਜਾਂ ਔਗਣ ਦੀ ਵਿਚਾਰ ਨਹੀਂ ਕੀਤੀ।
ਹਰਿ ਗੋਬਿੰਦ ਦਾਸ ਤੁਮਾਰਾ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਤੁਹਾਡੇ ਦਾਸਾਂ ਵਾਂਗੂ ਨੇ, ਬੱਚੇ ਨੇ ਤੁਹਾਡੇ। ਹਾਂਜੀ,
ਗਨ ਬਿਘਨ ਬਿਦਾਰ ਉਬਾਰਾ,
ਤੁਸੀਂ ਕਿੰਨੇ ਬਿਘਨ ਉਹਨਾਂ ਦੇ ਦੂਰ ਕੀਤੇ ਆ ਬਾਬਾ ਜੀ, ਜਦੋਂ ਵੀ ਕੋਈ ਬਿਘਨ ਆਉਂਦਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ, ਸਭ ਤੋਂ ਪਹਿਲਾਂ ਤੁਸੀਂ ਅਰਦਾਸ ਕਰਦੇ ਸੀ ਗੁਰੂ ਰਾਮਦਾਸ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ, ਕਿਤਨੇ ਪ੍ਰਕਾਰ ਦੇ ਵਿਘਨਾਂ ਨੂੰ ਤੁਸੀਂ ਨਿਵਾਰਨ ਲਈ ਉਹਨਾਂ ਦੇ ਨਿਮਿਤ ਅਰਦਾਸ ਬੇਨਤੀਆਂ ਕੀਤੀਆਂ ਹਨ।
ਅਬ ਲਾਇਕ ਪਠ ਬੇਸੋ,
ਹੁਣ ਸ੍ਰੀ ਹਰਗੋਬਿੰਦ ਸਾਹਿਬ 7-8 ਵਰਿਆਂ ਦੇ ਹੋ ਗਏ ਨੇ ਤੇ ਹੁਣ ਉਹ ਪੜ੍ਹਨ ਦੇ ਲਾਇਕ ਨੇ, ਹੁਣ ਉਹਨਾਂ ਦੀ ਉਮਰ ਹੈ ਕਿ ਉਹ ਵਿਦਿਆ ਦੀ ਪੜ੍ਹਾਈ ਕਰਨ।
ਜੋ ਵਿਦਿਆ ਲੈ ਵਹਿ ਕੋ।
ਹੁਣ ਉਹਨਾਂ ਦੀ ਉਮਰ ਹੈ, ਇਸ ਉਮਰ ਚ 6-7 ਸਾਲ ਦੀ, 8 ਸਾਲ ਦੀ ਉਮਰ ਦੇ ਵਿੱਚ ਬੱਚਿਆਂ ਨੂੰ ਪੜ੍ਹਨ, ਹੁਣ ਤਾਂ ਬਾਲ ਰੂਪ ਦੇ ਵਿੱਚ 2.5-3 ਸਾਲ ਦੇ ਬੱਚਿਆਂ ਨੂੰ ਸਕੂਲ ਚ ਭੇਜ ਦਿੰਦੇ ਹੈ। ਪੁਰਾਣੇ ਵੇਲਿਆਂ ਵਿੱਚ 6-7 ਸਾਲ ਦੀ ਉਮਰ ਹੁੰਦੀ, ਫਿਰ ਬਾਲਕਾਂ ਨੂੰ ਬੱਚਿਆਂ ਨੂੰ ਪੜ੍ਹਨ ਵਾਸਤੇ ਪਾਇਆ ਜਾਂਦਾ ਸੀ। ਤੋ ਕਹਿਣ ਲੱਗੇ ਮਹਾਰਾਜ ਜੀ, ਬਾਬਾ ਮਹਾਦੇਵ ਜੀ, ਹੁਣ ਉਹਨਾਂ ਦੇ ਪੜ੍ਹਨ ਦੀ ਉਮਰ ਹੈ।
ਤੁਮ ਆਪ ਦੇਹੋ ਫੁਰਮਾਈ।
ਬਾਬਾ ਜੀ ਤੁਸੀਂ ਵੱਡੇ ਹੋ, ਘਰ ਵਿੱਚ ਸਿਆਣੇ ਹੋ। ਬਾਬਾ ਪ੍ਰਿਥੀ ਚੰਦ ਜੀ ਤਾਂ ਹੈਣ ਨਹੀਂ ਇੱਥੇ, ਤੁਸੀਂ ਇਸ ਵੇਲੇ ਵੱਡੇ ਹੋ, ਤੁਸੀਂ ਫੁਰਮਾਓ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਕਿਹਨਾਂ ਦੇ ਕੋਲ ਪੜ੍ਹਨੇ ਪਾਇਆ ਜਾਵੇ। ਉਹਨਾਂ ਦੇ ਪੜ੍ਹਾਉਣ ਵਾਸਤੇ ਜਿਹੜਾ ਉਸਤਾਦ ਮੁਕਰਰ ਕਰਨਾ, ਉਹ ਕਿਹਨਾਂ ਨੂੰ ਕੀਤਾ ਜਾਵੇ।
ਹਿਤ ਵਿਦਿਆ ਜਹਾਂ ਪਠਾਈ।
ਜਿੱਥੇ ਵਿਦਿਆ ਵਾਸਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਭੇਜਿਆ ਜਾਵੇ, ਕੋਈ ਇਹੋ ਜਿਹੀ ਜਗ੍ਹਾ ਦੱਸੋ, ਕੋਈ ਐਸਾ ਉਸਤਾਦ ਦੱਸੋ।
ਸੁਨ ਮਹਾਦੇਵ ਮਤ ਦੀਹਾ।
ਜਦੋਂ ਪੰਚਮ ਪਾਤਸ਼ਾਹ ਜੀ ਨੇ ਬਚਨ ਕਹੇ, ਸੁਣ ਕੇ ਬਾਬਾ ਮਹਾਦੇਵ ਜੀ, ਜੋ ਬੜੀ ਵਿਸ਼ਾਲ ਮਤ ਦੇ ਧਾਰਨੀ ਸਨ, ਬਹੁਤ ਹੀ ਸੂਝਵਾਨ ਬਿਰਤੀ ਦੇ ਮਾਲਕ ਸਨ,
ਕਹਿ ਕਰਹੁ ਨ ਅੰਤੈ ਈਹਾ।
ਬਾਬਾ ਮਹਾਦੇਵ ਜੀ ਨੇ ਉਹੀ ਕੁਝ ਕਹਿਣਾ ਸੀ ਜੋ ਪੰਜਵੇਂ ਪਾਤਸ਼ਾਹ ਦੇ ਹਿਰਦੇ ਵਿੱਚ, ਜੋ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਘਬਾਣਾ, ਉਹੀ ਉਹਨਾਂ ਨੇ ਕਹਿਣਾ ਸੀ। ਇੱਧਰ ਪੰਜਵੇਂ ਪਾਤਸ਼ਾਹ ਨੇ ਮਨ ਚ ਸੋਚ ਹੀ ਲਿਆ ਸੀ ਵੀ ਕਿਹਨਾਂ ਕੋਲ ਪੜ੍ਹਨੇ ਪਾਉਣਾ, ਉਹੀ ਗੱਲ ਅੱਗੋ ਬਾਬਾ ਮਹਾਦੇਵ ਜੀ ਬੋਲੇ ਨੇ। ਬਾਬਾ ਮਹਾਦੇਵ ਜੀ ਕਹਿਣ ਲੱਗੇ,
ਜਿਨ ਦੀਨਸ ਪੁੱਤਰ ਤੁਮਾਰਾ।
ਕਹਿਣ ਲੱਗੇ, ਹੇ ਪੰਚਮ ਪਾਤਸ਼ਾਹ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਸੇ ਹੋਰ ਕੋਲ ਪੜ੍ਹਨ ਦੀ ਇੱਛਾ ਹੀ ਨਾ ਕਰਾਓ ਵੀ ਕਿਸੇ ਹੋਰ ਕੋਲ ਪੜ੍ਹਾਉਣਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹੀ ਪੜ੍ਹਾਉਣ ਜਿਹਨਾਂ ਨੇ ਦਾਤ ਦਿੱਤੀ ਹੈ, ਜਿਹਨਾਂ ਨੇ ਬਚਨ ਕੀਤਾ ਸੀ ਮਾਤਾ ਗੰਗਾ ਜੀ ਨੂੰ, ਜਿਹਨਾਂ ਨੇ ਵਰ ਦਿੱਤਾ, ਯਾਨੀ ਕਿ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗਾ ਉਸਤਾਦ ਨਹੀਂ ਹੈ ਕੋਈ, ਉਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੜ੍ਹਾ ਸਕਦੇ ਹਨ।
ਜੱਟ ਬੁੱਢਾ ਬੁੱਧ ਉਦਾਰਾ।
ਉਹ ਜ਼ਿਮੀਦਾਰ ਨੇ, ਸਿੱਧੇ ਸਾਧੀ ਬਿਰਤੀ ਦੇ ਮਾਲਕ ਨੇ, ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਬੜੇ ਉਦਾਰ ਨੇ, ਉਹਨਾਂ ਦਾ ਹਿਰਦਾ ਬਹੁਤ ਹੀ ਖੁੱਲਾ ਹੈ।
ਸਮਰੱਥ ਮਹਾ ਜਿਸ ਮਾਹੀ।
ਉਹੀ ਸਮਰੱਥ ਨੇ ਵਿਦਿਆ ਪੜ੍ਹਾਉਣ ਵਿੱਚ, ਉਹ ਬ੍ਰਹਮ ਗਿਆਨੀ ਨੇ, ਬ੍ਰਹਮ ਗਿਆਨ ਜਿਹਦੇ ਕੋਲ ਹੋਵੇ ਉਹਦੇ ਕੋਲ ਸਾਰੀ ਵਿਦਿਆ ਹੁੰਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹਦੇ ਕੋਲ ਬ੍ਰਹਮ ਗਿਆਨ ਹੈ ਉਹਦੇ ਕੋਲ ਸਾਰੀ ਵਿਦਿਆ ਹੁੰਦੀ ਸੰਸਾਰ ਦੀ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਖ ਨੇ, ਉਹ ਸਮਰੱਥ ਨੇ ਪੜ੍ਹਾਉਣ ਵਿੱਚ।
ਕਹਿ ਬਾਕ ਅਨਥਾ ਨਾਹੀ।
ਹੋਰ ਕੋਈ ਨਹੀਂ ਮੈਨੂੰ ਜਾਪਦਾ ਉਹਨਾਂ ਤੋਂ ਬਿਨਾਂ ਦਿਸਦਾ।
ਬੜ ਕਰਾਮਾਤ ਮਹਿ ਪੂਰਾ।
ਫਿਰ ਬਾਬਾ ਬੁੱਢਾ ਸਾਹਿਬ ਜੀ ਅਜਮਤੀ ਮਹਾਂਪੁਰਖ ਨੇ, ਕਰਾਮਾਤੀ ਮਹਾਂਪੁਰਖ ਨੇ, ਭਜਨ ਬੰਦਗੀ ਦੇ ਰੰਗ ਚ ਰੰਗੇ ਰਹਿਣ ਵਾਲੇ ਮਹਾਂਪੁਰਖ ਹਨ।
ਕਨ ਹਤਨ ਵਿਕਾਰਨ ਸੂਰਾ।
ਉਹ ਵਿਕਾਰਾਂ ਨੂੰ ਮਾਰਨ ਵਾਲੇ ਸੂਰਮੇ ਨੇ। ਉਹਨਾਂ ਬਾਬਤੇ ਪੰਗਤੀ ਸੰਪੂਰਨ ਰੂਪ ਵਿੱਚ ਟੁਕਦੀ ਹੈ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਣਾ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਇਹ ਪਾਵਨ ਪੰਗਤੀਆਂ ਬਾਬਾ ਬੁੱਢਾ ਸਾਹਿਬ ਜੀ ਉੱਤੇ ਪੂਰਨ ਟੁਕਦੀਆਂ ਨੇ। ਉਹ ਕਲੀ ਕਾਲ ਵਿੱਚ ਸੂਰਮੇ ਨੇ, ਵਿਕਾਰਾਂ ਨੂੰ ਜਿੱਤਣ ਵਾਲੇ ਹਨ।
ਜਿਸ ਬਿਨਾ ਨ ਕਹੂੰ
ਬਿਠਾਵਹੋ। ਉਹ ਇੰਦਰੀਆ ਜਿੱਤ ਨੇ, ਉਹਨਾਂ ਆਪਣੀਆਂ ਇੰਦਰੀਆਂ ਕਾਬੂ ਚ ਕੀਤੀਆਂ ਹੋਈਆਂ, ਮਨ ਜਿੱਤਿਆ ਹੋਇਆ, ਉਹਨਾਂ ਤੋਂ ਬਿਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਸੇ ਹੋਰ ਕੋਲ ਨਾ ਵਿਦਿਆ ਪੜ੍ਹਨ ਬਿਠਾਇਓ। ਜੇ ਵਿਦਿਆ ਪੜ੍ਹਨ ਬਿਠਾਉਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ, ਤੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਬਿਠਾਓ।
ਜਿਮ ਚਾਹੋ ਤਥਾ ਪੜਾਵਹੋ।
ਜਿਵੇਂ ਤੁਸੀਂ ਚਾਹੋਗੇ ਓਦਾਂ ਹੀ ਉਹ ਪੜ੍ਹਾਉਣਗੇ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਨੂੰ ਬਿਠਾ ਕੇ ਉਹਨਾਂ ਨੂੰ ਬੇਨਤੀ ਕਰੋ ਕਿ ਬਾਬਾ ਜੀ ਜਿਵੇਂ ਤੁਹਾਨੂੰ ਭਾਵੇ ਤਿਵੇਂ ਪੜ੍ਹਾਓ, ਜਿਵੇਂ ਤੁਹਾਨੂੰ ਚੰਗਾ ਲੱਗੇ ਉਹੀ ਵਿਦਿਆ, ਜਿਹੜੀ ਤੁਹਾਨੂੰ ਚੰਗੀ ਲੱਗੇ ਉਹੀ ਇਹਨਾਂ ਨੂੰ ਪੜਾਵੋ।
ਸੁਨ ਮਹਾਦੇਵ ਕੀ ਬਾਣੀ।
ਜਦੋਂ ਬਾਬਾ ਮਹਾਦੇਵ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜ਼ਿਕਰ ਕੀਤਾ, ਪੰਜਵੇਂ ਪਾਤਸ਼ਾਹ ਜੀ ਨੇ ਬਚਨ ਸੁਣੇ
ਸ਼੍ਰੀ ਅਰਜਨ ਸਾਦਰ ਮਾਨੀ।
ਮਹਾਰਾਜ ਜੀ ਨੇ ਬਾਬਾ ਮਹਾਦੇਵ ਜੀ ਦੇ ਬਚਨ ਬੜੇ ਸਨਮਾਨ ਨਾਲ ਮੰਨੇ। ਆਖਿਆ ਬਾਬਾ ਜੀ ਸਾਡੇ ਮਨ ਵਿੱਚ ਵੀ ਇਹੀ ਖਿਆਲ ਆਉਂਦਾ, ਸਾਡੇ ਅੰਦਰ ਵੀ ਇਹੀ ਫੁਰਨਾ ਆਉਂਦਾ ਸੀ, ਤੇ ਤੁਸੀਂ ਵੀ ਉਹੀ ਬਚਨ ਕੀਤਾ ਜੋ ਸਾਡੇ ਚਿੱਤ ਵਿੱਚ ਹੈ।
ਸਿੱਖ ਪੰਚ ਸਮੀਪ ਹਕਾਰੇ।
ਉਸੇ ਵੇਲੇ ਜਿਹੜੇ ਗੁਰੂ ਘਰ ਦੇ ਮੁਖੀਏ ਸਿੱਖ ਸੀ, ਜਿਹੜੇ ਮਹਾਰਾਜ ਜੀ ਦੇ ਘਰ ਦੇ ਕਰਿੰਦੇ ਮੁੱਖ ਸੇਵਾਦਾਰ ਸਨ, ਉਹਨਾਂ ਸੇਵਾਦਾਰਾਂ ਸਿੱਖਾਂ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ।
ਤਿੰਨ ਸੰਗ ਸੁਭਾ ਕੇ ਉਚਾਰੇ।
ਉਹਨਾਂ ਸਿੱਖਾਂ ਨੂੰ ਆਪਣੇ ਕੋਲ ਸੱਦ ਕੇ ਤੇ ਪੰਜਵੇਂ ਪਾਤਸ਼ਾਹ ਨੇ ਉਹਨਾਂ ਸਿੱਖਾਂ ਨੂੰ ਬਚਨ ਕਹੇ।
ਜਹੈ ਬੁੱਢਾ ਸ਼ੁਭ ਮਤ ਬਾਸਾ।
ਕਹਿਣ ਲੱਗੇ ਐ ਗੁਰੂ ਕੇ ਸਿੱਖੋ, ਜਿੱਥੇ ਸ਼ੁਭ ਮਤ ਦੇ ਧਾਰਨੀ ਮਹਾਂਪੁਰਖ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਵਸਦੇ ਨੇ, ਯਾਨੀ ਕਿ ਬਾਬਾ ਬੁੱਢਾ ਸਾਹਿਬ ਦੀ ਜਿਹੜੀ ਬੀੜ ਹੈ, ਠੱਠਾ ਨਗਰ ਜਿੱਥੇ ਬਾਬਾ ਜੀ ਦਾ ਸਥਾਨ ਹੈ, ਬੀੜ ਬੁੱਢਾ ਬੀੜ ਬਾਬਾ ਬੁੱਢਾ ਸਾਹਿਬ ਖਾਲਸਾ ਜੀ, ਇਹ ਗੁਰੂ ਘਰ ਦੀ ਜ਼ਮੀਨ ਸੀ ਸਾਰੀ, ਕਈ ਪਿੰਡਾਂ ਦੀ ਜ਼ਮੀਨ ਸੀ ਜਿਹੜੀ ਬਾਦਸ਼ਾਹ ਅਕਬਰ ਨੇ ਗੁਰੂ ਸਾਹਿਬ ਜੀ ਨੂੰ ਭੇਟਾ ਕੀਤੀ ਸੀ ਗੁਰੂ ਅਮਰਦਾਸ ਸਾਹਿਬ ਨੂੰ, ਉੱਥੇ ਗੁਰੂ ਘਰ ਦੀ ਉਹ ਸਾਰੀ ਜ਼ਮੀਨ ਦੀ ਖੇਤੀ ਕਰਾਉਣੀ, ਮਾਲ ਡੰਗਰ ਪਸ਼ੂ ਉੱਥੇ ਰੱਖੇ ਹੋਏ ਗੁਰੂ ਘਰ ਵਾਸਤੇ, ਦੁੱਧ ਦਹੀਂ ਘਿਓ ਦਾ ਪ੍ਰਬੰਧ ਵੀ ਉੱਥੇ ਹੁੰਦਾ, ਉਹ ਸਾਰੀ ਜ਼ਿੰਮੇਦਾਰੀ ਬਾਬਾ ਬੁੱਢਾ ਸਾਹਿਬ ਜੀ ਨਿਭਾਇਆ ਕਰਦੇ ਸੀ, ਤੇ ਉੱਥੇ ਹੀ ਉਹ ਆਪਣਾ ਨਿਵਾਸ ਰੱਖਦੇ ਸੀ ਮਹਾਂਪੁਰਖ। ਪੰਜਵੇਂ ਪਾਤਸ਼ਾਹ ਕਹਿਣ ਲੱਗੇ ਵੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਨਿਵਾਸ ਹੈ ਤੁਸੀਂ ਉਹਨਾਂ ਦੇ ਕੋਲ ਜਾਓ।
ਚੱਲ ਜਾਹੋ ਤਿੰਨੋਂ ਕੇ ਪਾਸਾ।
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਚੱਲ ਕੇ ਜਾਓ।
ਕਰ ਜੋਰ ਨਿਹੋਰ ਹੋ ਤਾਹੀ।
ਔਰ ਉਹਨਾਂ ਅੱਗੇ ਜਾ ਕੇ ਹੱਥ ਜੋੜ ਕੇ ਉਹਨਾਂ ਨੂੰ ਪ੍ਰਣਾਮ ਕਰੋ, ਨਮਸਕਾਰ ਕਰਕੇ ਜਾ ਕੇ ਬੇਨਤੀ ਕਰੋ।
ਕਰ ਨਮੋ ਕਮਲ ਪਗ ਪਾਹੀ।
ਉਹਨਾਂ ਦੇ ਸੋਹਣਿਆ ਚਰਨਾ ਕਮਲਾਂ ਤੇ ਪ੍ਰਣਾਮ ਕਰਿਓ ਜਾ ਕੇ। ਬ੍ਰਹਮ ਗਿਆਨੀ ਮਹਾਂਪੁਰਖ ਨੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਜਾ ਕੇ ਨਮਸਕਾਰ ਕਰਿਓ।
ਉਨ ਲੀਜੈ ਨਾਮ ਹਮਾਰਾ।
ਫਿਰ ਤੁਸੀਂ ਸਾਡਾ ਨਾਂ ਲਿਓ ਉਹਨਾਂ ਕੋਲ, ਪਹਿਲਾਂ ਜਾ ਕੇ ਉਹਨਾਂ ਦਾ ਅਦਬ ਸਤਿਕਾਰ ਕਰਨਾ, ਨਮਸਕਾਰ ਕਰਨੀ ਹੈ, ਫਿਰ ਸਾਡਾ ਨਾਂ ਲੈਣਾ।
ਤੁਮ ਕਉ ਨਿਜ ਪਾਸ ਹਕਾਰਾ।
ਤੁਸੀਂ ਕਹਿਣਾ ਕਿ ਬਾਬਾ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ, ਉਹਨਾਂ ਨੇ ਤੁਹਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਯਾਦ ਕੀਤਾ ਹੈ।
ਸਨਮਾਨ ਸਹਿਤ ਲੈ ਆਵੋ।
ਔਰ ਪੂਰਾ ਸਨਮਾਨ ਕਰਕੇ ਉਹਨਾਂ ਦਾ ਅਦਬ ਕਰਕੇ ਸਤਿਕਾਰ ਕਰਕੇ ਬਾਬਾ ਜੀ ਨੂੰ ਲੈ ਕੇ ਆਉਣਾ ਹੈ।
ਅਬ ਤੂਰਨ ਤਹਿ ਚੱਲ ਜਾਵੋ।
ਤੁਸੀਂ ਹੁਣ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਜਾਓ ਤੇ ਬਾਬਾ ਜੀ ਨੂੰ ਲੈ ਕੇ ਆਪਣੇ ਨਾਲ ਆਓ।
ਸੁਣ ਸਿੱਖਨ ਸੀਸ ਨਿਵਾਵਾ।
ਪੰਜਵੇਂ ਪਾਤਸ਼ਾਹ ਦੇ ਬਚਨ ਇਹਨਾਂ ਮੁਖੀਏ ਸਿੱਖਾਂ ਨੇ ਸੁਣੇ, ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਸੀਸ ਝੁਕਾ ਕੇ ਪ੍ਰਣਾਮ ਕੀਤੀ।
ਚੱਲ ਗਏ ਹੁਤੋ ਜਿਸ ਥਾਵਾ।
ਬਾਬਾ ਬੁੱਢਾ ਸਾਹਿਬ ਜੀ ਜਿਸ ਜਗ੍ਹਾ ਤੇ ਬਿਰਾਜਮਾਨ ਸਨ, ਬਾਬਾ ਬੁੱਢਾ ਸਾਹਿਬ ਦੀ ਬੀੜ ਵਿਖੇ, ਇਹ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਉੱਥੇ ਹਾਜ਼ਰ ਹੋਏ।
ਮਿਲ ਤਿਸੇ ਬੰਦਨਾ ਕੀਨੀ।
ਮਿਲ ਕੇ ਬੜੇ ਅਦਬ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਗੁਰ ਆਇਸ ਪੁਨ ਕਹਿ ਦੀਨੀ।
ਫਿਰ ਆਗਿਆ ਦਿੱਤੀ ਮਹਾਰਾਜ ਜੀ ਦੇ ਬਚਨ ਸੁਣਾਏ ਕਿ ਬਾਬਾ ਜੀ ਗੁਰੂ ਅਰਜਨ ਸਾਹਿਬ ਜੀ ਦਾ ਹੁਕਮ ਆਇਆ, ਆਪ ਜੀ ਵਾਸਤੇ ਪੰਜਵੇਂ ਪਾਤਸ਼ਾਹ ਆਪ ਜੀ ਨੂੰ ਆਪਣੇ ਪਾਸ ਬੁਲਾ ਰਹੇ ਹਨ।
ਸੁਣ ਬੁੱਢਾ ਬਿਕਸਿਓ ਅੰਗਾ।
ਜਦੋਂ ਪੰਜਵੇਂ ਪਾਤਸ਼ਾਹ ਦਾ ਸੱਦਾ ਸੁਣਿਆ, ਪੰਜਵੇਂ ਪਾਤਸ਼ਾਹ ਦਾ ਹੁਕਮ ਸੁਣਿਆ, ਬਾਬਾ ਬੁੱਢਾ ਸਾਹਿਬ ਜੀ ਦਾ ਹਿਰਦਾ ਖੇੜੇ ਨਾਲ ਖਿੜ ਗਿਆ। ਅਹੋ ਭਾਗ ਮੇਰੇ ਕਿ ਮੈਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਯਾਦ ਕੀਤਾ, ਉਹਨਾਂ ਮੈਨੂੰ ਆਪਣੇ ਕੋਲ ਸੱਦਿਆ। ਬਾਬਾ ਬੁੱਢਾ ਸਾਹਿਬ ਜੀ ਦੇ ਹਿਰਦੇ ਚ ਚਾਅ ਜਾਗ ਪਿਆ। ਖਾਲਸਾ ਜੀ ਜਦੋਂ ਆਪਣਿਆਂ ਘਰਾਂ ਤੋਂ ਗੁਰਧਾਮਾਂ ਨੂੰ ਚੱਲੀਏ, ਗੁਰੂ ਸਾਹਿਬ ਜੀ ਦੇ ਅਸਥਾਨਾਂ ਨੂੰ ਦਰਸ਼ਨਾਂ ਨੂੰ ਆਉਂਦੇ ਹਾਂ ਨਾ, ਉਦੋਂ ਮਨ ਚ ਇਸ ਖੁਸ਼ੀ ਨਾਲ ਆਉਣਾ ਚਾਹੀਦਾ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਯਾਦ ਕੀਤਾ, ਸਤਿਗੁਰਾਂ ਦਾ ਸੱਦਾ ਆਇਆ ਤਾਂ ਅਸੀਂ ਸਤਿਗੁਰਾਂ ਦੇ ਚਰਨਾਂ ਚ ਆਏ ਹਾਂ। ਇਹ ਖੁਸ਼ੀ ਇਹ ਖੇੜਾ ਸਾਡੇ ਸਾਰਿਆਂ ਦੇ ਹਿਰਦਿਆਂ ਚ ਹੋਣਾ ਚਾਹੀਦਾ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਸੱਦਾ ਸੁਣਿਆ, ਬਾਬਾ ਜੀ ਬਹੁਤ ਪ੍ਰਸੰਨ ਹੋਏ।
ਉੱਠ ਭਇਓ ਤਿੰਨੋਂ ਕੇ ਸੰਗਾ।
ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਉੱਠੇ ਨੇ, ਔਰ ਤਿਨਾਂ ਗੁਰਸਿੱਖਾਂ ਦੇ ਨਾਲ ਚੱਲ ਪਏ ਹਨ।
ਸ਼੍ਰੀ ਅਰਜਨ ਜਹਾਂ ਬਿਰਾਜੇ,
ਜਿੱਥੇ ਚੱਲ ਕੇ ਆਏ ਨੇ, ਜਿੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਿਰਾਜਦੇ ਹਨ।
ਜਿਨ ਗਿਰਾ ਸੁਨੇ ਅੱਗ ਭਾਜੇ,
ਐਸੇ ਪੰਜਵੇਂ ਪਾਤਸ਼ਾਹ ਜਿਨ੍ਹਾਂ ਦੀ ਬਾਣੀ ਸੁਣ ਕੇ ਪਾਪ ਨੱਸ ਜਾਂਦੇ ਹਨ। ਜਦੋਂ ਪੰਜਵੇਂ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਸੁਣੀਏ, ਸੁਣਨੇ ਦੇ ਨਾਲ ਹੀ ਕਹਿੰਦੇ ਪਾਪ ਨੱਸ ਜਾਂਦੇ ਹਨ।
ਤਹਿ ਬੁੱਢਾ ਚੱਲ ਕਰ ਆਇਓ,
ਬਾਬਾ ਬੁੱਢਾ ਸਾਹਿਬ ਜੀ ਚੱਲ ਕੇ ਆਏ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ।
ਪਦ ਪੰਕਜ ਸੀਸ ਨਿਵਾਇਓ,
ਬੜੇ ਅਦਬ ਨਾਲ ਸਤਿਕਾਰ ਨਾਲ ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਾਬਾ ਜੀ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਗੁਰ ਦੇਖ ਤਬੈ ਹੋਏ ਠੰਡੇ,
ਮਹਾਰਾਜ ਜੀ ਪੰਜਵੇਂ ਪਾਤਸ਼ਾਹ ਨੇ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਬੜਾ ਅਦਬ ਕੀਤਾ। ਜਦੋਂ ਬਾਬਾ ਜੀ ਆਏ ਨਮਸਕਾਰ ਕਰਨ ਲੱਗੇ, ਅੱਗੋਂ ਪੰਜਵੇਂ ਪਾਤਸ਼ਾਹ ਜੀ ਵੀ ਉੱਠ ਕੇ ਖਲੋ ਗਏ। ਬਾਬਾ ਬੁੱਢਾ ਸਾਹਿਬ ਜੀ ਦੇ ਅਦਬ ਵਜੋਂ, ਉਹਨਾਂ ਦੇ ਸਤਿਕਾਰ ਵਜੋਂ
ਸਨਮਾਨਿਤ ਆਨੰਦ ਬਾਡੇ,
ਸਨਮਾਨ ਹੋਇਆ ਦੋਵਾਂ ਪਾਸਿਓਂ। ਪੰਜਵੇਂ ਪਾਤਸ਼ਾਹ ਨੇ ਵੀ ਬੜਾ ਸਨਮਾਨ ਕੀਤਾ, ਬਾਬਾ ਬੁੱਢਾ ਸਾਹਿਬ ਵੀ ਝੁੱਕ ਝੁੱਕ ਕੇ ਪ੍ਰਣਾਮ ਕਰਦੇ, ਕਹਿੰਦੇ ਬੜਾ ਹੀ ਆਨੰਦ ਵਧਿਆ, ਦੋਵਾਂ ਤਰਫਾਂ ਤੋਂ ਆਨੰਦ ਦਾ ਮੂਲ ਪੈਦਾ ਹੋਇਆ।
ਤਨ ਕੁਸ਼ਲ ਆਨੰਦ ਤੁਮਾਰੇ,
ਦੋਵਾਂ ਪਾਸਿਓਂ ਸਵਾਲ ਜਵਾਬ ਹੋਏ। ਮਹਾਰਾਜ ਜੀ ਨੇ ਪੁੱਛਿਆ, ਬਾਬਾ ਜੀ ਕੁਸ਼ਲ ਪ੍ਰਸੰਨ ਹੋ? ਬਾਬਾ ਜੀ ਨੇ ਆਖਿਆ, ਮਹਾਰਾਜ ਆਪ ਜੀ ਦੀ ਦਇਆ ਹੈ। ਫਿਰ ਬਾਬਾ ਜੀ ਨੇ ਪੁੱਛਿਆ, ਮਹਾਰਾਜ ਪੰਚਮ ਪਾਤਸ਼ਾਹ ਸਾਹਿਬ ਆਪ ਦੀ ਖੁਸ਼ੀ ਵਿੱਚ ਹੋ, ਖੇੜੇ ਚੋ, ਕੁਸ਼ਲ ਪ੍ਰਸੰਨ ਹੋ? ਤੋ ਪੰਚਮ ਪਾਤਸ਼ਾਹ ਨੇ ਆਖਿਆ, ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਏਦਾਂ ਦੋਵਾਂ ਤਰਫਾਂ ਤੋਂ ਬਚਨ ਬਿਲਾਸ ਹੋਏ,
ਚਿਤ ਪ੍ਰਭ ਸੋ ਰਚਿਓ ਉਦਾਰੇ।
ਧੰਨ ਨੇ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦਾ ਚਿੱਤ ਹਰ ਵੇਲੇ ਪਰਮੇਸ਼ਰ ਦੇ ਰੰਗ ਚ ਰੰਗਿਆ ਰਹਿੰਦਾ ਹੈ, ਹਰ ਵੇਲੇ ਪਰਮੇਸ਼ਰ ਦੇ ਭਜਨ ਦੇ ਵਿੱਚ ਇਉਂ ਲੀਨ ਰਹਿੰਦੇ ਹਨ ਜਿਵੇਂ ਮੱਛੀ ਪਾਣੀ ਵਿੱਚ ਹਰ ਵੇਲੇ ਲੀਨ ਰਹਿੰਦੀ ਹੈ। ਮੱਛੀ ਜਿਵੇਂ ਪਾਣੀ ਵਿੱਚ ਲੀਨ ਰਹਿੰਦੀ ਹੈ, ਇਉਂ ਸਤਿਗੁਰਾਂ ਦੇ ਚਰਨਾਂ ਵਿੱਚ ਪਰਮੇਸ਼ਰ ਦੇ ਭਜਨ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਮਨ ਲੀਨ ਰਹਿੰਦਾ ਹੈ।
ਉਪਕਾਰ ਹੇਤ ਤੁਮ ਦੇਹਾ,
ਬਾਬਾ ਜੀ ਬੋਲੇ, ਕਹਿਣ ਲੱਗੇ, ਹੇ ਪੰਚਮ ਪਾਤਸ਼ਾਹ, ਆਪ ਜੀ ਨੇ ਮਨੁੱਖੀ ਦੇ ਕੇਵਲ ਸਾਡੇ ਵਰਗੇ ਜੀਵਾਂ ਤੇ ਉਪਕਾਰ ਕਰਨ ਲਈ ਧਾਰਨ ਕੀਤੀ ਹੈ। ਆਪ ਜੀ ਜੇ ਇਸ ਦੇਹ ਵਿੱਚ ਆਏ ਹੋ ਤੇ ਸਾਡੇ ਵਰਗੇ ਜੀਵਾਂ ਤੇ ਉਪਕਾਰ ਕਰਨ ਵਾਸਤੇ ਆਏ ਹੋ।
ਔਰ ਆਤਮ ਗਿਆਨ ਅਛੇਹਾ,
ਹਿਰਦੇ ਚ ਆਤਮਾ ਦੇ ਗਿਆਨ ਨੂੰ ਆਪ ਜੀ ਨੇ ਪ੍ਰਾਪਤ ਕੀਤਾ, ਯਾਨੀ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਪੰਜਵੇਂ ਪਾਤਸ਼ਾਹ ਕਹਿੰਦੇ। ਬਾਬਾ ਜੀ ਤੁਸੀਂ ਵੀ, ਤੁਹਾਡੇ ਜੈਸੇ ਮਹਾਂਪੁਰਖ ਇਹ ਸੰਸਾਰ ਚ ਪਰਉਪਕਾਰ ਵਾਸਤੇ ਆਉਂਦੇ ਹਨ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਮਹਾਰਾਜ ਜੀ ਕਹਿੰਦੇ, ਬਾਬਾ ਜੀ ਤੁਸੀਂ ਪਰਉਪਕਾਰ ਵਾਸਤੇ, ਤੁਹਾਡੇ ਵਰਗੇ ਮਹਾਂਪੁਰਖ ਆਉਂਦੇ ਨੇ ਸੰਸਾਰ ਚ, ਤੁਹਾਡੇ ਅੰਦਰ ਆਤਮਾ ਦਾ ਗਿਆਨ ਸਾਕਸ਼ਾਤਕਾਰ ਹੈ।
ਸੁਣ ਬੁੱਢੇ ਬਾਕ ਬਖਾਨਾ,
ਪੰਚਮ ਪਾਤਸ਼ਾਹ ਦੇ ਬਚਨ ਸੁਣ ਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਬੋਲੇ,
ਧੰਨ ਮਾਨੁਖ ਤੁਮਨੇ ਠਾਨਾ।
ਕਹਿਣ ਲੱਗੇ, ਮਹਾਰਾਜ ਤੁਸੀਂ ਪਾਰਬ੍ਰਹਮ ਪਰਮੇਸ਼ਵਰ ਹੋ ਤੇ ਮਨੁੱਖੀ ਜਾਮਾ, ਮਨੁੱਖੀ ਤਨ ਆਪ ਜੀ ਨੇ ਧਾਰਨ ਕੀਤਾ ਹੈ।
ਜਗ ਜਾਤ ਨਰਕ ਦੁੱਖ ਪਾਏ,
ਜਗਤ ਦੇ ਜੀਵ ਨਰਕ ਨੂੰ ਜਾ ਰਹੇ ਨੇ ਦੁੱਖ ਪਾ ਕੇ।
ਬਿਨ ਹੇਤ ਉਧਾਰਨ ਆਏ,
ਇਹ ਜੀਵ ਨਰਕਾਂ ਵਿੱਚ ਨਾ ਡਿੱਗਣ ਤਿਨ੍ਹਾਂ ਦੇ ਉਧਾਰਨੇ ਵਾਸਤੇ, ਨਰਕਾਂ ਵਿੱਚੋਂ ਜੀਵਾਂ ਨੂੰ ਬਚਾਉਣ ਵਾਸਤੇ ਆਪ ਜੀ ਨੇ ਸਰੀਰ ਧਾਰਨ ਕੀਤਾ ਹੈ।
ਛਪ ਰਹੇ ਅਲਪ ਮਤ ਹੀਤੇ,
ਮਹਾਰਾਜ ਜੀ ਆਪ ਜੀ ਨੇ ਫਿਰ ਵੀ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਹੋਇਆ, ਫਿਰ ਵੀ ਆਪ ਜੀ ਗੁਪਤ ਰੂਪ ਚ ਵਰਤ ਰਹੇ ਹੋ।
ਬੁੱਧਵੰਤ ਲਖੈ ਸਭ ਚੀਤੇ,
ਮਹਾਰਾਜ ਜੀ ਜਿਹੜੇ ਥੋੜੀ ਮਤ ਵਾਲੇ ਨੇ ਉਹ ਨਹੀਂ ਜਾਣਦੇ ਤੁਹਾਡੇ ਬਾਰੇ, ਜਿਹੜੇ ਵਿਸ਼ਾਲ ਬੁੱਧੀ ਨੂੰ ਧਾਰਨ ਕਰਨ ਵਾਲੇ ਨੇ ਉਹ ਤੁਹਾਡੇ ਬਾਰੇ ਜਾਣਦੇ ਨੇ, ਤੁਹਾਡੀ ਮਹਿਮਾ ਨੂੰ ਪਛਾਣਦੇ ਹਨ।
ਗੁਰ ਤਬ ਹੈ ਪ੍ਰਸਾਦ ਮੰਗਾਇਓ,
ਸਤਿਗੁਰੂ ਜੀ ਨੇ ਉਸੇ ਵੇਲੇ ਹੁਕਮ ਕੀਤਾ, ਸੇਵਾਦਾਰਾਂ ਨੂੰ ਆਖਿਆ, ਜਾਓ ਮਠਿਆਈ ਲਿਆਓ, ਪ੍ਰਸ਼ਾਦ ਲਿਆਓ, ਕੜਾ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਆਓ,
ਮਨ ਪੰਜ ਤੋਲ ਕਰ ਲਿਆਓ।
ਸਤਿਗੁਰਾਂ ਦਾ ਹੁਕਮ ਸੁਣਦਿਆਂ ਪੰਜ ਮਨ, ਮਨ ਉਹਨਾਂ ਮਨਾਂ ਦਾ ਵੱਖੋ ਵੱਖਰਾ ਹਿਸਾਬ ਕਿਤਾਬ ਰਿਹਾ ਸਦਾ, ਕਿਤੇ 20 ਸ਼ੇਰ ਦਾ ਵੀ ਮਣ ਰਿਹਾ, ਕਿਤੇ 40 ਸ਼ੇਰ ਦਾ ਵੀ, ਅੱਜ ਕੱਲ 40 ਕਿਲੋ ਦਾ ਮਣ ਮੰਨਿਆ ਜਾਂਦਾ। ਤੋਂ ਮਹਾਰਾਜ ਜੀ ਦੇ ਹੁਕਮ ਨਾਲ 5 ਮਣ ਮਠਿਆਈ ਲਿਆਂਦੀ ਸੇਵਾਦਾਰਾਂ ਨੇ ਤੋਲ ਕੇ, ਕੜਾ ਪ੍ਰਸ਼ਾਦ ਦੀਆਂ ਦੇਗਾਂ ਆਈਆਂ।
ਰੱਖ ਬੁੱਢੇ ਪ੍ਰਾਤ ਅਗੇਰੇ,
ਜਿਹੜੀ ਉਹ ਮਠਿਆਈ ਦੀਆਂ ਪ੍ਰਾਤਾਂ ਆਈਆਂ ਨੇ 5 ਮਣ, ਉਹ ਮਠਿਆਈ ਬਾਬਾ ਬੁੱਢਾ ਸਾਹਿਬ ਜੀ ਦੇ ਸਨਮੁਖ ਰੱਖੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ।
ਸ਼ੁਭ ਵਾਕ ਭਲੇ ਤਿਸ ਬੇਰੇ,
ਗੁਰਦੇਵ ਜੀ ਨੇ ਸ਼ੁਭ ਵਾਕ ਆਪਣੇ ਮੁਖੋਂ ਉਚਾਰਨ ਕੀਤੇ, ਬੋਲੇ
ਇਹ ਸਕਲ ਪ੍ਰਸ਼ਾਦ ਵਰਤਾਇਓ।
ਆਖਿਆ ਬਾਬਾ ਜੀ ਇਹ ਮਠਿਆਈ ਇਹ ਮਿਸ਼ਟਾਨ ਆਪ ਜੀ ਵਾਸਤੇ ਹਾਜ਼ਰ ਕੀਤਾ, ਇਹ ਆਪ ਜੀ ਆਗਿਆ ਕਰੋ ਇਹ ਮਠਿਆਈ ਸਾਰੀ ਸੰਗਤ ਵਿਚ ਵਰਤੇ।
ਹਰ ਗੋਬਿੰਦ ਆਪ ਪੜਾਓ,
ਇਹ ਆਪ ਜੀ ਨੂੰ ਅਸੀਂ ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਉਸਤਾਦ ਥਾਪਣ ਵਾਸਤੇ ਆਪ ਜੀ ਨੂੰ ਇੱਥੇ ਬੁਲਾਇਆ, ਤੇ ਇਹ ਮਠਿਆਈ ਆਪ ਜੀ ਦੇ ਚਰਨਾਂ ਚ ਹਾਜ਼ਰ ਕੀਤੀ ਹੈ, ਤੇ ਤੁਸੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਦਿਆ ਪੜਾਓ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਤੁਸੀਂ ਵਿਦਿਆ ਪੜਾਓ।
ਗੁਰਮੁਖੀ ਸੋ ਵਿਦਿਆ ਦੀਜੈ,
ਜਿਹੜੀ ਗੁਰਮੁਖੀ ਵਿਦਿਆ ਗੁਰਬਾਣੀ ਦੀ। ਖਾਲਸਾ ਜੀ ਇਹ ਜਿਹੜੇ ਪੰਜਾਬੀ ਦੇ ਹਰਫ ਆਪਾਂ ਪੜ੍ਹਦੇ ਹਾਂ, ਗੁਰੂ ਸਾਹਿਬ ਦੇ ਮੁਖੋਂ ਉਚਰੇ ਗਏ ਨੇ, ਇਹ ਗੁਰਮੁਖੀ ਆ। ਗੁਰਮੁਖੋ ਪੰਜਾਬੀ ਦੀ ਭਾਸ਼ਾ ਜਿਹੜੀ ਸੀ ਉਹ ਪਹਿਲਾਂ ਇਹੋ ਜਿਹੇ ਅੱਖਰਾਂ 'ਚ ਨਹੀਂ ਸੀ ਲਿਖ ਹੁੰਦੀ, ਜਿਹੜੇ ਅੱਖਰ ਗੁਰਦੇਵ ਨੇ ਉਚਾਰਨ ਕੀਤੇ ਨੇ ਗੁਰਮੁਖੀ ਭਾਸ਼ਾ ਦੇ ਅੱਖਰ ਹਨ। ਮਹਾਰਾਜ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਮੁਖੀ ਪੜਾਓ। ਹਰ ਇੱਕ ਗੁਰੂ ਕੇ ਸਿੱਖ ਨੂੰ ਪਹਿਲਾਂ ਆਪਣੇ ਬੱਚੇ ਨੂੰ ਗੁਰਮੁਖੀ ਉੜੇ ਆੜੇ ਤੋਂ ਹੀ ਵਿੱਦਿਆ ਸ਼ੁਰੂ ਕਰਾਉਣੀ ਚਾਹੀਏ, ਬਾਕੀ ਵਿੱਦਿਆ ਵੀ ਪੜ੍ਹਨ, ਪਰ ਊੜਾ ਸਭ ਤੋਂ ਪਹਿਲਾਂ ਆਉਣਾ ਚਾਹੀਦਾ ਸਿੱਖਾਂ ਦੇ ਬੱਚਿਆਂ ਨੂੰ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਤੁਸੀਂ ਗੁਰਮੁਖੀ ਵਿੱਦਿਆ ਜਿਹੜੀ ਹੈ ਉਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਪੜਾਓ।
ਸਿਸ ਉਪਰ ਕਰੁਣਾ ਕੀਜੈ,
ਇਹ ਬਾਲਕ ਸ਼੍ਰੀ ਹਰਗੋਬਿੰਦ ਸਾਹਿਬ ਤੇ ਤੁਸੀਂ ਆਪਣੀ ਕਰੁਣਾ ਕਰੋ।
ਪੱਟੀ ਲਿਖ ਪੈਂਤੀ ਸਾਰੀ,
ਔਰ ਜਿਹੜੀ 35 ਅੱਖਰੀ ਪੱਟੀ ਹੈ ਇਹ ਲਿਖਣੀ ਹੈ ਸਾਰੀ।
ਸਿਖ ਰਾਵ ਮੁਖ ਹੋਇਓ ਚਾਰੀ,
35 ਅੱਖਰੀ ਜਿਹੜੀ ਪੱਟੀ ਹੈ ਇਹ ਲਿਖਾ ਕੇ ਤੇ ਉਚਾਰਨ ਤੇ ਲਿਖਾਣੀ, ਕਿਉਂਕਿ ਲਿਖ ਕੇ ਛੇਤੀ ਆਉਂਦੀ ਹੈ, ਉਹ ਫੱਟੀ ਦੇ ਉੱਤੇ ਲਿਖ ਕੇ ਇਹਨਾਂ ਨੂੰ ਪੜਾਓ।
ਹੁਣ ਸਾਹਿਬ ਬੁੱਢੇ ਭਾਖਾ,
ਜਦੋਂ ਪੰਜਵੇਂ ਪਾਤਸ਼ਾਹ ਨੇ ਬਚਨ ਕਹੇ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਸੁਣੇ, ਸੁਣ ਕੇ ਬਾਬਾ ਜੀ ਬੋਲੇ,
ਮੈਂ ਜਾਟ ਘਾਸ ਕੋ ਰਾਖਾ।
ਬਾਬਾ ਜੀ ਦੀ ਅਤੀ ਨਿਮਰਤਾ, ਕਹਿਣ ਲੱਗੇ ਪਾਤਸ਼ਾਹ ਮੈਂ ਜੱਟ ਬੂਟ ਆਦਮੀ ਜ਼ਿਮੀਦਾਰ ਗਰੀਬ ਨਵਾਜ, ਖੇਤਾਂ ਵਿੱਚ ਤੁਹਾਡੇ ਘਾਹ ਦਾ ਰਾਖਾ ਹਾਂ, ਘਾਹ ਖੋਤਰਨਾ, ਘਾਹ ਵੱਢਣਾ, ਜ਼ਿਮੀਦਾਰਾ ਕਰਨਾ, ਮਹਾਰਾਜ ਤੁਹਾਡੀਆਂ ਫਸਲਾਂ ਦਾ ਰਾਖਾ, ਤੁਹਾਡੇ ਘਾਹ ਦਾ ਰਾਖਾ ਹਾਂ।
ਮੁਝ ਪੜਨੋ ਕਛੂ ਨਾ ਆਵੇ,
ਮਹਾਰਾਜ ਮੈਨੂੰ ਕਿਹੜਾ ਪੜ੍ਹਨਾ ਆਉਂਦਾ ਜੇ ਕੁਝ, ਮਹਾਰਾਜ ਇਹ ਵਿੱਦਿਆ ਇਹ ਪੜ੍ਹਾਈ ਕੀ ਹੁੰਦੀ ਹੈ ਮੈਂ ਤਾਂ ਨਹੀਂ ਕਦੇ ਜਾਣੀ, ਮੈਂ ਨਹੀਂ ਕਦੇ ਵਿੱਦਿਆ ਪੜ੍ਹੀ ਮਹਾਰਾਜ, ਮੈਂ ਤਾਂ ਜ਼ਿਮੀਦਾਰਾ ਜਾਣਦਾ, ਤੁਹਾਡੇ ਖੇਤਾਂ ਚ ਉੱਗਿਆ ਘਾਹ ਉਹਦੀ ਮੈਂ ਰੱਖਿਆ ਕਰਦਾ ਸਾਂਭਦਾ ਆ, ਇਹ ਮੇਰਾ ਕੰਮ ਹੈ, ਇਹ ਮੇਰੀ ਕਿਰਤ ਹੈ, ਇਹ ਪੜ੍ਹਾਈ ਲਿਖਾਈ ਵਾਲਾ ਕੰਮ ਮਹਾਰਾਜ ਜੀ ਇਹ ਤਾਂ ਵਿਦਵਾਨਾਂ ਦਾ ਹੋਇਆ ਕਰਦਾ, ਪੜ੍ਹੇ ਲਿਖਿਆਂ ਦਾ ਹੋਇਆ ਕਰਦਾ, ਮੈਂ ਤਾਂ ਕਦੇ ਕੋਈ ਪੜ੍ਹਾਈ ਕੀਤੀ ਨਹੀਂ ਹੈ। ਖਾਲਸਾ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ 5-6 ਬਰਸ ਦੀ ਉਮਰ ਸੀ, 7 ਕੁ ਸਾਲ ਦੀ ਦੱਸਦੇ, ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਪ੍ਰਾਪਤ ਕਰਕੇ ਤੇ ਇਹਨਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੋਇਆ, ਬਾਲ ਰੂਪ ਵਿੱਚ ਕਿਰਪਾ ਪਾਏ ਤਤਕਾਲ ਹੀ ਪ੍ਰਾਪਤ ਭਾ ਬ੍ਰਹਮ ਗਿਆਨ, ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਏ ਸੀ, ਸਾਰੀ ਵਿੱਦਿਆ ਬਾਬਾ ਜੀ ਦੇ ਅੰਦਰ, ਉਹਦੇ ਬ੍ਰਹਮ ਗਿਆਨੀ ਦੇ ਅੰਦਰ ਸਾਰੀ ਵਿੱਦਿਆ ਉਜਾਗਰ ਹੋ ਜਾਂਦੀ ਹੈ, ਇਉਂ ਉਜਾਗਰ ਹੋ ਜਾਂਦੀ ਜਿਵੇਂ ਹੱਥ ਦੀ ਤਲੀ ਤੇ ਕੋਈ ਔਲਾ ਦਿਸ ਧਰਿਆ ਹੋਇਆ ਸਾਹਮਣੇ ਦਿਸਦਾ ਨਾ, ਏਦਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਅੰਦਰ ਸਾਰੀ ਵਿੱਦਿਆ ਸਾਕਸ਼ਾਤਕਾਰ ਹੋ ਜਾਂਦੀ ਹੈ। ਤੋ ਬਾਬਾ ਜੀ ਨੇ ਬੇਨਤੀ ਕੀਤੀ ਨਿਮਰਤਾ ਨਾਲ, ਮਹਾਰਾਜ ਮੈਂ ਤਾਂ ਜ਼ਿਮੀਦਾਰਾ ਕਰਦਾ, ਖੇਤਾਂ ਚ ਹਲ ਵਾਹੁਣੇ, ਫਸਲ ਬੀਜਣੀ, ਉਹਨਾਂ ਨੂੰ ਸਾਂਭਣਾ, ਇਹ ਕੰਮ ਮੈਨੂੰ ਆਉਂਦਾ, ਇਹ ਪੜ੍ਹਾਈ ਲਿਖਾਈ ਵਾਲਾ ਕੰਮ ਨਹੀਂ ਮੈਨੂੰ ਆਉਂਦਾ।
ਕਿਆ ਜਾਣੋ ਕਹਾਂ ਪੜਾਵੇ,
ਮਹਾਰਾਜ ਮੈਂ ਕਿੱਥੇ ਜਾਣਦਾ ਵੀ ਕਿਵੇਂ ਪੜ੍ਹਾਈ ਦਾ, ਕਿਵੇਂ ਅੱਖਰ ਲਿਖੀ ਦੇ ਨੇ, ਕਿਵੇਂ ਫੱਟੀ ਲਿਖੀ ਦੀ ਹੈ, ਮਹਾਰਾਜ ਮੈਨੂੰ ਇਹ ਲਿਖਤ ਪੜ੍ਹਤ ਦਾ ਕੰਮ ਨਹੀਂ ਜੇ ਆਉਂਦਾ।
ਜੋ ਆਪ ਪੜ੍ਹੇ ਸੋ ਪੜ੍ਹਾਈ,
ਨਾਲੇ ਮਹਾਰਾਜ ਜਿਹੜੇ ਆਪ ਪੜ੍ਹੇ ਹੁੰਦੇ ਨੇ ਉਹੀ ਪੜ੍ਹਾਉਂਦੇ ਆ, ਮੈਂ ਤਾਂ ਕਦੇ ਕਿਸੇ ਵਿਦਿਆਲੇ 'ਚ ਨਹੀਂ ਜਾ ਕੇ ਪੜ੍ਹਿਆ, ਕਦੇ ਕਿਸੇ ਮਾਸਟਰ ਦੇ ਕੋਲ, ਕਦੇ ਕਿਸੇ ਅਧਿਆਪਕ ਕੋਲ, ਕਦੇ ਕਿਸੇ ਉਸਤਾਦ ਕੋਲ ਨਹੀਂ ਜਾ ਕੇ ਪੜ੍ਹਿਆ। ਜਿਹੜਾ ਪੜ੍ਹਿਆ ਹੋਵੇਗਾ ਉਹੀ ਪੜ੍ਹਾਵੇਗਾ।
ਅਨਪੜ੍ਹ ਕਿਆ ਦੇਹੇ ਸਿਖਾਈ।
ਮਹਾਰਾਜ, ਜਿਹੜਾ ਮੇਰੇ ਵਰਗਾ ਆਪ ਅਨਪੜ੍ਹ ਆ, ਉਹ ਦੂਜੇ ਨੂੰ ਕੀ ਪੜ੍ਹਾਵੇ, ਉਹ ਕਿਸੇ ਨੂੰ ਹੋਰ ਨੂੰ ਕਿਵੇਂ ਸਿਖਾਵੇ। ਮਹਾਰਾਜ, ਜਿਹੜਾ ਪੜ੍ਹਿਆ ਹੋਵੇਗਾ ਉਹੀ ਪੜ੍ਹਾਵੇਗਾ ਨਾ, ਤੇ ਜੇ ਮੇਰੇ ਵਰਗਾ ਕੋਈ ਅਨਪੜ੍ਹ ਹੈ ਮਹਾਰਾਜ, ਉਹ ਕਿਵੇਂ ਪੜ੍ਹਾਵੇ।
ਸ਼੍ਰੀ ਅਰਜਨ ਸੁਣ ਕਰ ਪਾਖੈ।
ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੁਣ ਕੇ ਬੋਲੇ।
ਸਕਲ ਸ਼ਕਤ ਕੋ ਰਾਖੈ।
ਪਾਤਸ਼ਾਹ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਸਾਰੀ ਸ਼ਕਤੀ ਆਪਣੇ ਪਾਸ ਰੱਖਦੇ ਹੋ, ਤੁਹਾਡੇ ਕੋਲ ਸਾਰੀਆਂ ਸ਼ਕਤੀਆਂ ਹਨ।
ਅਸਵਸਤ ਕੌਣ ਜਗ ਮਾਹੀ।
ਇਹੋ ਜੀ ਕਿਹੜੀ ਵਸਤੂ ਹੈ ਸੰਸਾਰ ਦੇ ਵਿੱਚ, ਜਗਤ ਵਿੱਚ,
ਜੋ ਤੁਮ ਕਹੋ ਆਵਤ ਨਾਹੀ।
ਜਿਹੜੀ ਵਸਤੂ ਦਾ ਗਿਆਨ ਤੁਹਾਨੂੰ ਨਾ ਹੋਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਬਾਬਾ ਜੀ ਇਹੋ ਜੀ ਕਿਹੜੀ ਵਸਤੂ ਹੈ ਸੰਸਾਰ ਚ ਜਿਹਦਾ ਗਿਆਨ ਤੁਹਾਨੂੰ ਨਾ ਹੋਵੇ, ਜਿਹੜੀ ਤੁਹਾਨੂੰ ਨਾ ਆਉਂਦੀ ਹੋਵੇ।
ਨਹੀਂ ਆਏ ਜੋ ਹਿਰਦੈ ਤੁਮਾਰੇ।
ਹਾਂ ਬਾਬਾ ਜੀ, ਇੱਕ ਗੱਲ ਹੋਰ ਹੈ, ਜਿਹੜੀ ਵਸਤੂ ਦਾ ਗਿਆਨ ਜਾਂ ਜਿਹੜੀ ਵਿਦਿਆ ਦਾ ਗਿਆਨ ਤੁਹਾਡੇ ਹਿਰਦੇ ਚ ਨਹੀਂ ਆਉਂਦਾ, ਮੰਨ ਲਓ ਜੇ ਕੋਈ ਆਖੇ ਵੀ ਜਿਹੜੀ ਵਿਦਿਆ ਜਾਂ ਜਿਹੜੀ ਕੋਈ ਵਸਤੂ ਦਾ ਗਿਆਨ, ਜਿਹੜੀ ਵਿਦਿਆ ਦਾ ਗਿਆਨ ਜਿਹੜਾ ਤੁਹਾਡੇ ਹਿਰਦੇ ਵਿੱਚ ਨਹੀਂ ਆਉਂਦਾ,
ਸੋ ਪਈ ਨਾ ਜਗਤ ਮਜਾਰੇ।
ਬਾਬਾ ਜੀ ਉਹ ਵਿਦਿਆ ਸੰਸਾਰ ਚ ਬਣੀ ਕੋਈ ਨਹੀਂ ਹੋਣੀ, ਜਿਹੜੀ ਵਿਦਿਆ ਤੁਹਾਨੂੰ ਨਹੀਂ ਆਉਂਦੀ ਉਹ ਵਿਦਿਆ ਹੋਣੀ ਨਹੀਂ ਸੰਸਾਰ ਚ, ਜਿਹੜੀ ਹੈ ਉਹ ਤਾਂ ਆਉਂਦੀ ਆਪ ਜੀ ਨੂੰ, ਜਿਹੜੀ ਹੈ ਹੀ ਨਹੀਂ ਉਹ ਨਹੀਂ ਤੁਹਾਨੂੰ ਆਉਂਦੀ ਹੋਵੇਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵਿਧਾਤੇ ਨੇ ਜਿਹੜੀ ਜਿਹੜੀ ਵਿਦਿਆ ਸਿਰਜੀ ਹੈ ਸੰਸਾਰ ਚ ਉਹ ਸਾਰੀ ਆਉਂਦੀ ਤੁਹਾਨੂੰ, ਜਿਹੜੀ ਵਿਧਾਤੇ ਨੇ ਨਹੀਂ ਸਿਰਜੀ ਉਹ ਤੁਹਾਨੂੰ ਵੀ ਨਹੀਂ ਆਉਂਦੀ, ਇਹ ਹੋ ਸਕਦਾ। ਹਾਂਜੀ,
ਜੋ ਭਈ ਪਰਪੰਚ ਹੈ ਮੱਧੇ।
ਪਰ ਜਿਹੜੀ ਵਿਦਿਆ ਇਸ ਪਰਪੰਚ ਵਿੱਚ ਰਚੀ ਹੋਈ ਹੈ ਵਿਧਾਤੇ ਨੇ, ਕੋਈ ਵੀ ਵਿਦਿਆ, ਵਿਦਿਆ ਕਈ ਪ੍ਰਕਾਰ ਦੀ ਹੈ, ਲਿਖਤ ਪੜ੍ਹਤ ਦੀ ਵੀ ਹੁੰਦੀ ਹੈ, ਬਾਕੀ ਹੋਰ ਕਈ ਪ੍ਰਕਾਰ ਦੀ ਹਸਤਕਾਰੀ ਦੀ ਵਿਦਿਆ ਹੈ, ਦਸਤਕਾਰੀ ਵਿਦਿਆ ਹੈ, ਜਿਹੜੀ ਵਿਦਿਆ ਇਸ ਪ੍ਰਪੰਚ ਦੇ ਵਿੱਚ ਰਚੀ ਹੋਈ ਹੈ।
ਸੋ ਤੁਮ ਹੈ ਬਿਦਤ ਸਭ ਸੁਧੇ।
ਬਾਬਾ ਜੀ ਉਹ ਸਾਰੀ ਵਿਦਿਆ ਤੁਹਾਡੇ ਹਿਰਦੇ ਚ ਸ਼ੁੱਧ ਰੂਪ ਚ ਪ੍ਰਗਟ ਹੈ, ਉਹ ਸਾਰੀ ਵਿਦਿਆ ਤੁਹਾਨੂੰ ਆਉਂਦੀ ਹੈ ਜਿਹੜੀ ਇਸ ਪ੍ਰਪੰਚ ਵਿੱਚ ਇਸ ਸੰਸਾਰ ਵਿੱਚ ਰਚੀ ਹੋਈ ਹੈ।
ਨਹਿ ਕੀਜੈ ਅਪਰ ਵਲਾਊ।
ਇਸ ਕਰਕੇ ਬਾਬਾ ਜੀ ਤੁਸੀਂ ਟਾਲਾ ਨਾ ਕਰੋ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਏਦਾਂ ਸਾਨੂੰ ਬੁਲਾਓ ਨਾ, ਸਾਡਾ ਟਾਲਾ ਨਾ ਕਰੋ।
ਸਰਬੱਗੇ ਤਤੱਗੇ ਸਦਾਊ।
ਤੁਸੀਂ ਸਰਬੱਗ ਵੀ ਹੋ, ਤਤੱਗ ਵੀ ਹੋ, ਸਰਬੱਗ ਵੀ ਹੋ ਸਾਰੀ ਵਿਦਿਆ ਨੂੰ ਜਾਣਨ ਵਾਲੇ, ਤਤੱਗਿਆ ਦਾ ਮਤਲਬ ਵੀ ਤੱਤ ਨੂੰ ਜਾਣਨ ਵਾਲੇ ਹੋ, ਜਿਹੜਾ ਤੱਤ ਨੂੰ ਜਾਣ ਲਵੇ ਉਹਨੂੰ ਤਤੱਗਿਆ ਕਹਿੰਦੇ ਆ। ਤੱਤ ਕੀ ਹੈ? ਤੱਤ ਸਾਡੀ ਆਤਮਾ ਹੈ, ਸਾਡੀ ਜਿਹੜੀ ਆਤਮਾ ਸਾਰਿਆਂ ਵਿੱਚ ਇਹ ਤੱਤ ਹੈ, ਜਿਹੜਾ ਇਸ ਤੱਤ ਨੂੰ ਜਾਣ ਲਵੇ ਉਹਨੂੰ ਕਹਿੰਦੇ ਤਤੱਗਿਆ। ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸਰਬੱਗ ਵੀ ਹੋ, ਤੁਸੀਂ ਤਤੱਗ ਵੀ ਹੋ।
ਸ਼ੁਭ ਦਿਓ ਸਮਹੂਰਤ ਆਜੂ।
ਅੱਜ ਹੀ ਇਹ ਘੜੀ ਸ਼ੁੱਧ ਹੈ, ਅੱਜ ਹੀ ਇਹ ਸਮਾਂ ਭਲਾ, ਅੱਜ ਹੀ ਇਹ ਵਾਰ ਭਲਾ, ਅੱਜ ਹੀ ਇਹ ਥਿੱਤ ਭਲੀ ਹੈ, ਜਦੋਂ ਤੁਸੀਂ ਆਪ ਆ ਕੇ ਹਾਜ਼ਰ ਹੋ ਗਏ ਹੋ। ਕਿਸੇ ਕੋਲ ਬ੍ਰਾਹਮਣ ਕੋਲ ਮਹੂਰਤ ਥੋੜੀ ਕਢਾਉਣਾ। ਮਹਾਰਾਜ ਜੀ ਕਹਿੰਦੇ, ਪੁਰਾਣੇ ਸਮਿਆਂ 'ਚ ਨਾ ਵਿਦਿਆ ਪੜ੍ਹਨ ਵਾਸਤੇ ਜਦੋਂ ਬੱਚਿਆਂ ਨੂੰ ਭੇਜਦੇ, ਪਹਿਲਾਂ ਮੂਰਤ ਕਢਾਉਂਦੇ, ਪਾਂਡਿਆਂ ਕੋਲ ਪਾਂਧੇ ਜਿਹੜੇ ਪੜ੍ਹਾਉਂਦੇ ਸੀ ਨਾ, ਉਹ ਕਹਿੰਦੇ ਪਹਿਲਾਂ ਮੂਰਤ ਵੇਖਾਂਗੇ, ਵਾਰ ਤਿੱਥ ਵੇਖ ਕੇ ਫਿਰ ਪੜ੍ਹਾਵਾਂਗੇ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਬਾਬਾ ਜੀ ਅੱਜ ਆਏ ਹੋ ਤੁਸੀਂ, ਜਿਸ ਦਿਨ ਤੁਹਾਡੇ ਵਰਗੇ ਮਹਾਂਪੁਰਖ ਘਰ ਆਵਣ, ਉਹ ਵਾਰ ਭਲਾ, ਉਹ ਤਿੱਥ ਭਲੀ, ਉਹ ਘੜੀ ਭਲੀ, ਉਹ ਮਹੂਰਤ ਭਲਾ, ਇਸ ਕਰਕੇ ਅੱਜ ਹੀ ਪੜ੍ਹਾਓ, ਤੁਸੀਂ ਅੱਜ ਹੀ ਸ਼ੁਰੂ ਕਰੋ।
ਜੋ ਕਰੀਏ ਸੋ ਪੁਰਵੈ ਕਾਜੂ।
ਜੋ ਤੁਸੀਂ ਕਰੋਗੇ ਉਹ ਪੂਰਾ ਹੋਵੇਗਾ।
ਕਹਿ ਸ਼੍ਰੀ ਗੁਰੂ ਨਾਨਕ ਨਾਮੂ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ।
ਦੇਹ ਵਿਦਿਆ ਅਭਿ ਅਭਿਰਾਮੂ।
ਸੁੰਦਰ ਵਿਦਿਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿਓ, ਸੋਹਣੀ ਵਿਦਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਪੜ੍ਹਾਓ।
ਜਸ ਸਤਿਗੁਰ ਜਬ ਹੈ ਬਖਾਨੇ ਓ।
ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਸੋਭਾ ਕੀਤੀ ਬਾਬਾ ਬੁੱਢਾ ਸਾਹਿਬ ਜੀ ਦੀ, ਖਾਲਸਾ ਜੀ ਬ੍ਰਹਮ ਗਿਆਨੀ ਦੇ ਹਿਰਦੇ ਚ ਸਾਰੀ ਵਿਦਿਆ ਸਾਕਸ਼ਾਤਕਾਰ ਹੁੰਦੀ। ਮਰੱਟਿਆਂ ਵਿੱਚ ਬੜੇ ਪ੍ਰਸਿੱਧ ਸੂਰਮੇ ਹੋਏ ਸ਼ਿਵਾਜੀ ਰਾਓ। ਇਹਨਾਂ ਦੇ ਗੁਰੂ ਸੀ, ਉਹਨਾਂ ਦਾ ਨਾਮ ਸੀ ਸਮਰੱਥ ਰਾਮਦਾਸ। ਸਮਰੱਥ ਰਾਮਦਾਸ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸੇਵਕ ਸੀ, ਛੇਵੇਂ ਪਾਤਸ਼ਾਹ ਦੇ। ਸਮਰੱਥ ਰਾਮਦਾਸ ਨੇ ਪੁੱਛਿਆ ਸੀ ਵੀ ਇੱਕ ਗੁਰੂ ਨੂੰ ਤਲਵਾਰ ਦੀ ਕੀ ਲੋੜ ਹੈ। ਉਹ ਬਚਨ ਬਿਲਾਸ ਹੋਏ। ਉਹ ਸਮਰੱਥ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਦੀ ਦਇਆ ਮਿਆ ਨਾਲ ਆਤਮ ਗਿਆਨੀ ਹੋਏ। ਜਦੋਂ ਮਹਾਰਾਸ਼ਟਰ ਦੇ ਇਲਾਕੇ 'ਚ ਸ਼ਿਵਾ ਜੀ ਨੂੰ ਮਿਲੇ ਅਤੇ ਸ਼ਿਵਾ ਜੀ ਉਹਨਾਂ ਦਾ ਚੇਲਾ ਬਣ ਗਿਆ। ਸਮਰੱਥ ਰਾਮਦਾਸ ਗੁਰੂ ਉਹਨਾਂ ਦਾ ਗੁਰੂ ਸੀ। ਤੋ ਸਮਰੱਥ ਰਾਮਦਾਸ ਜੀ ਇੱਕ ਦਿਨ ਬੈਠੇ ਅਤੇ ਇੱਕ ਬੜਾ ਵਿਦਵਾਨ ਪੰਡਿਤ, ਆਲਮ ਫਾਜ਼ਲ ਪੰਡਿਤ, ਬੜਾ ਪੜ੍ਹਿਆ ਲਿਖਿਆ, ਵੇਦ ਸ਼ਾਸਤਰ ਉਹਨੇ ਜ਼ੁਬਾਨੀ ਯਾਦ ਕੀਤੇ ਅਤੇ ਸ਼ਿਵਾ ਜੀ ਕੋਲ ਆਇਆ। ਸ਼ਿਵਾ ਜੀ ਨੂੰ ਆ ਕੇ ਕਹਿਣ ਲੱਗਾ ਵੀ ਮੈਂ ਸੁਣਿਆ ਤੇਰਾ ਗੁਰੂ ਬੜਾ ਬਲੀ ਗੁਰੂ ਹੈ, ਉਹਨੂੰ ਲਿਆ ਮੇਰੇ ਸਾਹਮਣੇ ਵੀ ਮੇਰੇ ਨਾਲ ਚਰਚਾ ਕਰੇ, ਵੇਖਾਂ ਕਿੰਨਾ ਕੁ ਵਿਦਵਾਨ ਹੈ। ਸ਼ਿਵਾ ਜੀ ਦੇ ਮਨ 'ਚ ਭਰਮ ਜਿਹਾ ਆ ਗਿਆ ਵੀ ਮੇਰਾ ਗੁਰੂ ਤਾਂ ਕਿਤੇ ਪੜ੍ਹਿਆ ਲਿਖਿਆ ਨਹੀਂ ਹੈ, ਉਹਨੇ ਨਾ ਕੋਈ ਸ਼ਾਸਤਰ ਪੜ੍ਹਿਆ ਨਾ ਕੋਈ ਵੇਦ ਪੜ੍ਹਿਆ, ਵੀ ਜੇ ਇਹਦੇ ਨਾਲ ਚਰਚਾ ਕੀਤੀ ਕਿਤੇ ਹਾਰ ਹੀ ਨਾ ਜਾਵੇ ਅਤੇ ਮੇਰੀ ਵੀ ਨਾਲ ਬੇਇੱਜ਼ਤੀ ਹੋਵੇਗੀ। ਉਹਨੇ ਜਾ ਕੇ ਹੁਣ ਸਭਾ ਦੇ ਵਿੱਚ ਇਹ ਗੱਲ ਹੋਈ ਸੀ, ਟਾਲਾ ਵੀ ਨਹੀਂ ਸੀ ਕਰ ਸਕਦਾ ਪੰਡਿਤ ਨੂੰ, ਆਪਣੇ ਗੁਰੂ ਸਮਰੱਥ ਰਾਮਦਾਸ ਕੋਲ ਆਇਆ। ਕਹਿਣ ਲੱਗਾ ਮਹਾਰਾਜ ਇੱਦਾਂ ਇੱਕ ਪੰਡਿਤ ਆਇਆ ਅਤੇ ਉਹ ਚਰਚਾ ਕਰਨਾ ਚਾਹੁੰਦਾ ਤੁਹਾਡੇ ਨਾਲ। ਸਮਰੱਥ ਰਾਮਦਾਸ ਜੀ ਦੇ ਲਾਗੇ ਨਾ ਇੱਕ ਚੇਲਾ ਬੈਠਾ ਸੀ, ਉਹ ਵੀ ਅਣਭੋਲ ਜਿਹਾ, ਮਸਤਾਨਾ ਜਿਹਾ, ਉਹਦੇ ਸਿਰ 'ਤੇ ਹੱਥ ਧਰਿਆ, ਕਹਿੰਦੇ ਇਹਨੂੰ ਲੈ ਜਾ, ਇਹ ਚਰਚਾ ਕਰੇਗਾ ਉਹਦੇ ਨਾਲ। ਅਤੇ ਜਦੋਂ ਸ਼ਿਵਾ ਜੀ ਨੇ ਵੇਖਿਆ ਕਹਿੰਦੇ ਆਹ ਵੀ ਗੱਲ ਚੰਗੀ, ਜੇ ਜਿੱਤ ਗਿਆ ਤਾਂ ਵੀ ਮੇਰੇ ਗੁਰੂ ਦੀ ਵਡਿਆਈ ਹੋਵੇਗੀ, ਜੇ ਹਾਰ ਗਿਆ ਤਾਂ ਮੈਂ ਆਖਾਂਗਾ ਮੇਰਾ ਗੁਰੂ ਥੋੜ੍ਹੀ ਉਹਦਾ ਚੇਲਾ ਹੀ ਸੀ, ਫਿਰ ਵੀ ਮੇਰੀ ਇੱਜ਼ਤ ਰਹਿ ਜੂ। ਉਹਨੂੰ ਜਦੋਂ ਲੈ ਕੇ ਗਿਆ, ਚੇਲੇ ਨੇ ਜਾ ਕੇ ਚਰਚਾ ਕੀਤੀ, ਇਹੋ ਜਿਹੀ ਚਰਚਾ ਕੀਤੀ ਕਿ ਉਹ ਪੰਡਿਤ ਨਿਰੁੱਤਰ ਹੋ ਕੇ ਉਸ ਚੇਲੇ ਦੇ ਚਰਨਾਂ 'ਤੇ ਮੱਥਾ ਟੇਕ ਕੇ ਗਿਆ। ਸ਼ਿਵਾ ਜੀ ਜੈ ਜੈਕਾਰ ਕਰਦਾ ਵਾਪਸ ਆਇਆ ਅਤੇ ਸਮਰੱਥ ਰਾਮਦਾਸ ਕਹਿਣ ਲੱਗਾ, ਸ਼ਿਵਾ ਜੀ ਬਸ ਇੰਨਾ ਕੀ ਨਿਸ਼ਚਾ ਸੀ ਤੇਰੇ ਮਨ 'ਚ ਮੇਰੇ ਪ੍ਰਤੀ? ਕਹਿਣ ਤੋਂ ਭਾਵ ਕਿ ਭਾਵੇਂ ਉਹ ਕਿਤੇ ਪੜ੍ਹੇ ਨਹੀਂ ਪਰ ਵਿਦਿਆ ਬ੍ਰਹਮ ਗਿਆਨੀਆਂ ਮਹਾਂਪੁਰਖਾਂ ਦੇ ਹਿਰਦਿਆਂ 'ਚ ਆਪਣੇ ਆਪ ਹੀ ਉਜਾਗਰ ਹੋ ਜਾਂਦੀ, ਜੇ ਉਹ ਕਿਸੇ ਮੂਰਖ ਵੱਲ ਵੀ ਇਸ਼ਾਰਾ ਕਰ ਦੇਣ ਉਹ ਵੀ ਵਿਦਵਾਨ ਹੋ ਜਾਂਦਾ। ਬਾਬਾ ਬੁੱਢਾ ਸਾਹਿਬ ਕਿਸੇ ਵਿਦਿਆਲੇ 'ਚ ਕਿਸੇ ਪੰਧੇ ਕੋਲ ਪੜ੍ਹੇ ਨਹੀਂ ਸਨ, ਉਹਨਾਂ 'ਤੇ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਹੱਥ ਧਰਿਆ ਸੀ, ਸਾਰੀ ਵਿਦਿਆ ਬ੍ਰਹਮ ਗਿਆਨ ਦੀ ਹਿਰਦੇ 'ਚ ਉਜਾਗਰ ਹੋ ਗਈ ਸੀ।
ਸ੍ਰੀ ਅਕਾਲ।
ਜਦੋਂ ਸਾਹਿਬਾਂ ਕਿਹਾ ਸੀ ਨਾ, ਬਾਲਕ ਤੁਮਰੀ ਬੈਸ ਦਸਾਵਤ, ਬੁੱਢੇ ਸਮਮੁਖ ਵਾਕ ਅਲਾਵਤ, ਤੇਰੀ ਉਮਰ ਬੱਚਿਆਂ ਵਾਲੀ ਹੈ ਪੁੱਤਰਾ ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ। ਉਦੋਂ ਹੀ ਬ੍ਰਹਮ ਗਿਆਨ ਹੋ ਗਿਆ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ। ਤੋ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਪੜ੍ਹੋ ਜੀ ਦੁਬਾਰਾ ਭਗਤੀ।
ਜਸ ਸਤਿਗੁਰ ਜਬ ਹੈ ਬਖਾਨੇ ਹੋ।
ਜਦੋਂ ਪੰਜਵੇਂ ਪਾਤਸ਼ਾਹ ਨੇ ਜਸ ਕੀਤਾ, ਵਡਿਆਈ ਕੀਤੀ ਬਾਬਾ ਬੁੱਢਾ ਸਾਹਿਬ ਜੀ ਦੀ,
ਤਬ ਬੁੱਢੇ ਸਾਹਿਬ ਮਾਨੇ ਹੋ।
ਫਿਰ ਬਾਬਾ ਜੀ ਨੇ ਵੀ ਸੀਸ, ਹੁਣ ਗੁਰੂ ਸਾਹਿਬ ਦਾ ਹੁਕਮ ਸੀ, ਮਹਾਰਾਜ ਜੀ ਦੀ ਆਗਿਆ ਹੋ ਰਹੀ, ਕਿਵੇਂ ਨਾ ਕਰਦੇ। ਕਹਿਣ ਲੱਗੇ ਸਤ ਬਚਨ ਗੁਰਦੇਵ ਜੀ,
ਉਰ ਹੋਏ ਪ੍ਰਸ਼ਾਦ ਤਤਕਾਲਾ।
ਕਹਿੰਦੇ ਉਸੇ ਵੇਲੇ ਜਿਹੜਾ ਉਹ ਪ੍ਰਸ਼ਾਦ ਸੀ ਵਰਤਾਇਆ ਗਿਆ,
ਵਰਤਾਏ ਪ੍ਰਸ਼ਾਦ ਬਿਸਾਲਾ,
ਪੰਜ ਮਣ ਮਠਿਆਈ ਆਈ ਸੀ, ਖੁੱਲੀ ਮਠਿਆਈ ਸਾਰੇ ਪਾਸੇ ਵਰਤਾਈ,
ਗੁਰ ਅਗਰ ਨਿਵਾਇਓ ਮਾਥਾ,
ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਭਾਇਆ ਬਾਬਾ ਬੁੱਢਾ ਸਾਹਿਬ ਜੀ ਨੇ,
ਕਹਿ ਪੱਟੀਆ ਆਪਣੇ ਹਾਥਾ,
ਬਾਬਾ ਜੀ ਨੇ ਆਪ ਆਪਣੇ ਹੱਥੀ ਪੱਟੀ ਪਕੜੀ ਹੈ,
ਸਭ ਪੈਂਤੀ ਲਿਖ ਕਰ ਦੀਨੀ,
ਸ੍ਰੀ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕਰਾਈ, ਆਖਿਆ ਛੇਵੇਂ ਪਾਤਸ਼ਾਹ ਨੂੰ, ਪੰਜਵੇਂ ਪਾਤਸ਼ਾਹ ਨੇ, ਕਿਉਂਕਿ ਉਸਤਾਦ ਧਾਰਨ ਕਰਾਉਣ ਦੀ ਮਰਿਆਦਾ ਹੈ ਕਿ ਜਿਹਦੇ ਕੋਲ ਵਿਦਿਆ ਪੜ੍ਹਨ ਪਾਉਣਾ ਉਹਨੂੰ ਪਹਿਲਾਂ ਮਠਿਆਈ ਭੇਟ ਕਰਨੀ, ਮਿੱਠਾ ਦਸਤਾਰ ਭੇਟ ਕਰਨੀ। ਮਹਾਰਾਜ ਇਹ ਹੁਣ ਤੁਹਾਡਾ ਸ਼ਗਿਰਦ ਹੈ, ਇਹਨੂੰ ਵਿਦਿਆ ਪੜ੍ਹਾਓ, ਇਹ ਵਿਧਾਨ ਹੈ। ਤੋ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਨਮਸਕਾਰ ਕਰਾਈ, ਮਠਿਆਈ ਬਾਬਾ ਜੀ ਨੇ ਇਸ਼ਾਰਾ ਕੀਤਾ ਹੱਥ ਲਾ ਕੇ ਵੀ ਵੰਡ ਦਿਓ, ਸਾਰੀ ਸੰਗਤ 'ਚ ਵੰਡੀ ਗਈ। ਬਾਬਾ ਜੀ ਨੇ ਫੱਟੀ ਫੜੀ ਅਤੇ ਫੱਟੀ ਪੁਰਾਣੇ ਸਮਿਆਂ 'ਚ ਲੱਕੜ ਦੀ ਫੱਟੀ 'ਤੇ ਕਲਮ ਨਾਲ ਲਿਖਦੇ ਟੋਭੇ ਭਰ ਭਰ ਕੇ, ਕਹਿੰਦੇ ਉਹਦੇ 'ਤੇ ਬਾਬਾ ਜੀ ਨੇ ਫਿਰ 35 ਅੱਖਰੀ ਲਿਖੀ,
ਹਰ ਗੋਬਿੰਦ ਜੀ ਕਰ ਲੀਨੀ।
ਉਹ ਪੱਟੀ ਜਿਹੜੀ ਲਿਖੀ ਹੋਈ ਸੀ ਉਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੱਥਾਂ ਵਿੱਚ ਲਈ। ਉਦੋਂ ਅੱਜ ਵਾਂਗੂ ਕਿਤਾਬਾਂ ਨਹੀਂ ਸਨ ਹੁੰਦੀਆਂ ਵੀ ਜਿਵੇਂ 35 ਅੱਖਰੀ ਦੀਆਂ ਅੱਜ ਕੱਲ੍ਹ ਜਿਵੇਂ ਮਿਲਦੀਆਂ, ਉਦੋਂ ਫੱਟੀ ਦੇ ਉੱਤੇ ਲਿਖ ਲਿਖ ਕੇ ਮਾਂ ਉਸਤਾਦ ਜਿਹੜੇ ਸਨ ਅਧਿਆਪਕ ਪੜ੍ਹਦੇ ਉਹ ਪੜ੍ਹਾਇਆ ਕਰਦੇ ਸਨ। ਤੋ ਫੱਟੀ ਦੇ ਉੱਤੇ ਲਿਖਿਆ ਹੋਇਆ 35 ਅੱਖਰੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੱਟੀ ਆਪਣੇ ਦਸਤਾਂ ਵਿੱਚ ਪਕੜੀ।
ਕਹਿ ਪ੍ਰਥਮੈ ਓਅੰਕਾਰਾ,
ਉਸ ਫੱਟੀ ਦੇ ਉੱਪਰ ਸਭ ਤੋਂ ਪਹਿਲਾਂ ਕੀ ਲਿਖਿਆ ਜੋ ਛੇਵੇਂ ਪਾਤਸ਼ਾਹ ਨੇ ਪੜ੍ਹਿਆ, ਇੱਕ ਓਅੰਕਾਰ ਇਹ ਲਿਖਿਆ ਹੋਇਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੜ੍ਹਿਆ।
ਸਤਿਗੁਰੂ ਪ੍ਰਸਾਦ ਉਚਾਰਾ,
ਫਿਰ ਅੱਗੇ ਪੜ੍ਹਿਆ ਸਤਿਗੁਰ ਪ੍ਰਸਾਦ, ਇਹ ਮੰਗਲ ਲਿਖਿਆ ਪਹਿਲਾਂ। ਖਾਲਸਾ ਜੀ, ਜਿਤਨੀਆਂ ਵੀ ਧਾਰਮਿਕ ਪੁਸਤਕਾਂ, ਧਾਰਮਿਕ ਗ੍ਰੰਥ ਪੁਰਾਤਨ ਸਮੇਂ ਵਿਦਵਾਨਾਂ ਮਹਾਂਪੁਰਖਾਂ ਗੁਰਸਿੱਖਾਂ ਵੱਲੋਂ ਲਿਖਾਰੀਆਂ ਵੱਲੋਂ ਲਿਖੇ ਜਾਂਦੇ, ਸਭ ਦੇ ਪ੍ਰਥਮ ਚ ਮੰਗਲਾਚਰਨ ਪਹਿਲਾਂ ਲਿਖਿਆ ਜਾਂਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਸਾਹਿਬ ਨੂੰ ਚੇਤੇ ਕੀਤਾ ਜਾਂਦਾ। ਕੋਈ ਵੀ ਕਾਰਜ ਕੋਈ ਵਹੀ ਵਗੈਰਾ ਲਿਖਦੇ ਤਾਂ ਉਹਦੇ ਵੀ ਪ੍ਰਾਰੰਭ ਦੇ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਿਖਦੇ। ਤੋ ਇਹ ਵਿਧੀ ਵਿਧਾਨ ਅੱਜ ਕੱਲ੍ਹ ਸਾਡੇ ਜਿਹੜੇ ਸਿੱਖ ਲਿਖਾਰੀ ਵੀ ਕਿਤਾਬਾਂ ਲਿਖਦੇ ਆ ਪੁਸਤਕਾਂ, ਉਹ ਸ਼ੁਰੂ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਕਿਸੇ ਸਿੱਖ ਦੀ ਲਿਖੀ ਹੈ ਕਿ ਸਿੱਖ ਦੀ ਲਿਖੀ ਹੈ। ਸਿੱਖ ਦੀ ਲਿਖੀ ਹੋਵੇ ਉਹਦੇ 'ਤੇ ਪ੍ਰਾਰੰਭ 'ਚ ਲਿਖਿਆ ਹੁੰਦਾ ਵੀ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਹੈ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲਾ। ਹੁਣ ਅੱਜ ਕੱਲ੍ਹ ਮੰਗਲ ਲਿਖਦੇ ਹੀ ਨਹੀਂ ਹਨ, ਪੱਛਮੀ ਸਭਿਅਤਾ ਦੇ ਮੁਤਾਬਕ ਜਿਵੇਂ ਉਹ ਲਿਖਾਰੀ ਲਿਖਦੇ ਹੈ ਉੱਦਾਂ ਹੀ ਲਿਖੀਆਂ ਜਾਂਦੀਆਂ ਕਿਤਾਬਾਂ। ਇਹ ਇੱਕ ਵੱਡਾ ਘਾਟਾ ਅੱਜ ਦੇ ਲਿਖਾਰੀਆਂ ਦੇ ਵਿੱਚ ਲਿਖਣ 'ਚ ਆ ਗਿਆ। ਖੈਰ, ਬਾਬਾ ਜੀ ਨੇ ਲਿਖਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਪਰ ਫੱਟੀ ਦੇ, ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੜ੍ਹਿਆ।
ਸਭ ਅੱਖਰ ਆਦਿ ਉਕਾਰਾ,
ਫਿਰ ਸਾਰੇ ਅੱਖਰਾਂ ਤੋਂ ਪਹਿਲਾਂ ਉਕਾਰਾ ਦਾ ਮਤਲਬ ਊੜਾ ਲਿਖਿਆ, ਉਹ ਊੜਾ ਮਹਾਰਾਜ ਜੀ ਨੇ ਉਚਾਰਨ ਕੀਤਾ।
ਪਠ ਲੀਨੇ ਅੰਤੜਕਾਰਾ,
ਕਹਿੰਦੇ ਊੜੇ ਤੋਂ ਲੈ ਕੇ ਅਖੀਰਲਾ ਅੱਖਰ 35 ਅੱਖਰੀ ਦਾ ਡਾੜਾ ਉੱਥੇ ਤੱਕ ਮਹਾਰਾਜ ਜੀ ਨੇ ਪੜ੍ਹ ਲਿਆ। ਜਿਵੇਂ ਬਾਬਾ ਜੀ ਬੋਲੀ ਜਾਂਦੇ ਮਹਾਰਾਜ ਛੇਵੇਂ ਪਾਤਸ਼ਾਹ ਨਾਲ ਨਾਲ ਪੜ੍ਹੀ ਜਾਂਦੇ, ਊੜਾ ਐੜਾ ਈੜੀ ਸੱਸਾ ਹਾਹਾ, ਕੱਕਾ ਖੱਖਾ ਗੱਗਾ ਘੱਗਾ ਗੰਗਾ, ਚੱਚਾ ਛੱਛਾ ਜੱਜਾ ਝੱਜਾ, ਯੀਆਂ ਟੈਂਕਾ ਠੱਠਾ ਡੱਡਾ ਢੱਡਾ ਡਾਣਾ, ਤੱਤਾ ਥੱਥਾ ਦੱਦਾ ਧੱਦਾ ਨੰਨਾ, ਪੱਪਾ ਫੱਪਾ ਬੱਬਾ ਪੱਬਾ ਮੰਮਾ, ਯਈਆ ਰਾਰਾ ਲੱਲਾ ਵਾਹਵਾ ਡਾੜਾ, ਏਦਾਂ 35 ਅੱਖਰੀ। ਕਈ ਐਸੇ ਐਸੇ ਵੀ ਗੁਰਮੁਖ ਪਿਆਰੇ ਗੁਰਸਿੱਖ ਹੋਏ ਉਹ ਸਵੇਰੇ ਜਪਜੀ ਸਾਹਿਬ ਪੜ੍ਹਨ ਤੋਂ ਪਹਿਲਾਂ 35 ਅੱਖਰੀ ਪੜ੍ਹਦੇ, ਉਹਦਾ ਨਿਤਨੇਮ ਕਰਦੇ 35 ਅੱਖਰੀ ਦਾ। ਕਿਉਂ ਕਰਦੇ? ਜਦੋਂ ਪੁੱਛੀਏ ਉਹਨਾਂ ਨੂੰ ਕਹਿੰਦੇ ਨਾ 35 ਅੱਖਰਾਂ 'ਚ ਹੀ ਮੇਰੇ ਸਾਹਿਬ ਨੇ ਸਾਰੀ ਬਾਣੀ ਲਿਖੀ ਹੈ। ਸਾਰੀ ਬਾਣੀ ਨਾ 35 ਅੱਖਰਾਂ 'ਚ ਲਿਖੀ ਆ ਨਾ, ਇਹ ਉੱਤਮ ਅੱਖਰ ਨੇ। ਤੋ ਇਉਂ ਮਹਾਰਾਜ ਜੀ ਨੇ ਊੜੇ ਤੋਂ ਲੈ ਕੇ ਡਾੜੇ ਤਾਈਂ 35 ਦੇ 35 ਅੱਖਰ ਪੜ੍ਹੇ ਹਨ।
ਦਿਨ ਪ੍ਰਥਮ ਪਠਤ ਭਏ ਏਤਾ,
ਕਹਿੰਦੇ ਪਹਿਲੇ ਦਿਨ ਹੀ ਇਹ ਸਾਰੇ ਪੜ੍ਹ ਗਏ ਅੱਖਰ। ਨਹੀਂ ਤਾਂ ਬੱਚਿਆਂ ਨੂੰ ਪੜ੍ਹਾਈਏ 10-10 ਦਿਨ ਤਾਂ ਹਫ਼ਤਾ ਹਫ਼ਤਾ ਉਹ 35 ਅੱਖਰ ਹੀ ਯਾਦ ਕਰਦੇ ਆ। ਛੇਵੇਂ ਪਾਤਸ਼ਾਹ ਤਾਂ ਆਪ ਪਰਮੇਸ਼ਰ ਨੇ ਤਾਂ ਲੀਲਾ ਹੀ ਕਰੀ ਜਾਂਦੇ ਆ ਮਾਨਵੀ, ਹੋਰ ਤਾਂ ਆਪ ਹੀ ਪੜ੍ਹੇ ਪੜ੍ਹਾਏ ਨੇ। ਇਹ ਵਿੱਦਿਆ ਸਾਰੀ ਉਹਨਾਂ ਦੀ ਸਿਰਜੀ ਹੋਈ ਹੈ ਮਾਲਕ ਨੇ, ਪਰ ਲੀਲਾ ਕਰ ਰਹੇ ਸਤਿਗੁਰੂ। ਪਹਿਲੇ ਦਿਨ ਚ ਮਹਾਰਾਜ ਜੀ ਨੇ ਇੰਨੀ ਵਿੱਦਿਆ ਸਾਰੀ ਜਿਹੜੀ ਪਹਿਲੇ ਦਿਨ ਚ ਹੀ ਪੜ੍ਹ ਲਈ।
ਪੁਨ ਦਿਓਸ ਦੁਤੀ ਕਰ ਚੇਤਾ,
ਦੂਜੇ ਦਿਨ ਸਾਰੇ ਅੱਖਰ ਚੇਤੇ ਜਿਹੜੇ ਕੀਤੇ ਉਹ ਬਾਬਾ ਜੀ ਨੂੰ ਸੁਣਾ ਦਿੱਤੇ।
ਪਠ ਲੀਨ ਮੁਹਾਰਨ ਸਾਰੀ,
ਕਹਿੰਦੇ ਦੂਜੇ ਦਿਨ ਮੁਹਾਰਨੀ ਪੜ੍ਹਾ ਦਿੱਤੀ ਬਾਬਾ ਜੀ ਨੇ। ਅੱਜ ਕੱਲ ਤਾਂ ਮੁਹਾਰਨੀ ਪੜ੍ਹਾਉਂਦੇ ਨੀ ਨਾ ਸਕੂਲਾਂ ਚ, ਤਦੇ ਤੇ ਗੁਰਬਾਣੀ, ਕਈ ਬੱਚੇ ਆਉਂਦੇ ਸੰਥਿਆ ਕਰਨ, ਭਾਵੇਂ ਉਹਨਾਂ ਨੇ ਬੀ ਏ ਕੀਤੀ ਹੋਵੇ ਐਮ ਏ ਕੀਤੀ ਹੋਵੇ, ਮੁੜ ਕੇ ਉਹਨਾਂ ਨੂੰ ਊੜਾ ਐੜਾ ਫਿਰ ਪੜ੍ਹਾਉਣਾ ਪੈਂਦਾ ਨਵੇਂ ਸਿਰਿਓਂ। ਕਿਉਂ? ਮੁਹਾਰਨੀ ਨਹੀਂ ਪੜ੍ਹੀ ਹੁੰਦੀ। ਹੁਣ ਮੁਹਾਰਨੀ ਪੜ੍ਹੀ ਹੋਵੇ ਤਾਂ ਗੁਰਬਾਣੀ ਦਾ ਉਚਾਰਨ ਸਹੀ ਹੁੰਦਾ। ਮੁਹਾਰਨੀ ਦੇ ਵਿੱਚ ਅਲੱਗ ਮਾਤਰਾਵਾਂ ਜਿੰਨੀਆਂ ਵੀ ਨੇ ਉਹਨਾਂ ਦਾ ਉਚਾਰਨ ਦੱਸਿਆ ਜਾਂਦਾ। ਇਹ ਪੁਰਾਤਨ ਵਿੱਦਿਆ, ਹੁਣ ਵੀ ਟਕਸਾਲਾਂ ਵਿੱਚ ਸੰਪਰਦਾਵਾਂ ਵਿੱਚ ਜਦੋਂ ਗੁਰਬਾਣੀ ਪੜ੍ਹਾਈ ਜਾਂਦੀ ਹੈ ਉਸ ਤੋਂ ਪਹਿਲਾਂ 35 ਅੱਖਰੀ ਪੜ੍ਹਾ ਕੇ ਮੁੜ ਕੇ ਮੁਹਾਰਨੀ ਪੜ੍ਹਾਈ ਜਾਂਦੀ ਹੈ। ਆ ਆ ਏ ਈ ਓ ਊ, ਉਹ ਸਾਰੇ ਜਿਹੜੇ ਉਹਨਾਂ ਦੇ ਨਾਲ ਮਾਤਰਾਵਾਂ ਲੱਗੀਆਂ ਹੋਈਆਂ, ਐੜਾ ਮੁਕਤਾ ਆ, ਐੜੇ ਕੰਨਾ ਆ, ਈੜੀ ਸਿਆਰੀ ਏ, ਈੜੀ ਬਿਹਾਰੀ ਈ, ਏਦਾਂ ਮੁਹਾਰਨੀ ਪੜ੍ਹਾਈ ਜਾਂਦੀ ਹੈ। ਛੇਵੇਂ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਮੁਹਾਰਨੀ ਪੜ੍ਹਾਈ। ਹਾਂਜੀ,
ਲੱਗ ਲਾਗੇ ਜਥਾ ਉਚਾਰੀ,
ਜਿਹੜੀ ਲੱਗ ਜਿਵੇਂ ਲੱਗਦੀ ਹੈ ਅੱਖਰ ਨੂੰ, ਵੀ ਜੇ ਕੱਕੇ ਨੂੰ ਲਾਂ ਲੱਗੀ ਹੋਵੇ ਤੇ ਕੀ ਕਹਿਣਾ, ਕਿ ਦੁਲਾਂ ਲੱਗੀ ਹੋਵੇ ਕੈ, ਸੱਸੇ ਨੂੰ ਲਾਂ ਲੱਗੀ ਹੋਵੇ ਸੇ, ਦਲਾਂ ਲੱਗੀ ਹੋਵੇ ਸੈ। ਆਮ ਕਰਕੇ ਸਾਡੇ ਵੀਰ ਕਈ ਆਪਾਂ ਪਾਠ ਸਾਰੀ ਕਰਦੇ ਹਾਂ ਗੁਰਬਾਣੀ ਦਾ, ਲਾਂ ਦੁਲਾਂ ਨੂੰ ਵੀ ਲਾਂ ਹੀ ਪੜ੍ਹੀ ਜਾਂਦੇ ਹਨ। ਜਿੱਥੇ ਦੁਲਾਂ ਲੱਗੀ ਹੋਵੇ ਉੱਥੇ ਵੀ ਲਾਂ ਦਾ ਹੀ ਉਚਾਰਨ ਕਰੀ ਜਾਂਦੇ ਨੇ। ਕਿਉਂ ਕਰੀ ਜਾਂਦੇ? ਕਿਉਂਕਿ ਮੁਹਾਰਨੀ ਦਾ ਗਿਆਨ ਨਹੀਂ ਹੈ। ਜੇ ਮੁਹਾਰ ਆਪਾਂ ਆਮ ਪੜ੍ਹਦੇ ਹਾਂ ਰੋਜ਼ ਆਨੰਦ ਸਾਹਿਬ ਵਿੱਚ, ਘਰ ਸੁਭਾਗਾ, ਦਲਾਵਾਂ ਲੱਗੀਆਂ ਉੱਥੇ, ਅਤੇ ਪੜ੍ਹਦੇ ਕੀ ਹਾਂ ਆਪਾਂ? ਸੁਭਾਗੇ ਲੱਗੀਆਂ ਦੁਲਾਵਾਂ ਨੇ। ਉਹ ਮੁਹਾਰਨੀ ਦਾ ਗਿਆਨ ਹੋਵੇਗਾ ਫਿਰ ਸੋਝੀ ਹੁੰਦੀ। ਕਹਿੰਦੇ ਕਿਹੜੀ ਕਿਹੜੀ ਲੱਗ ਮਾਤਰ ਦੇ ਉਚਾਰਨ ਨਾਲ ਕਿਵੇਂ ਕਿਵੇਂ ਅੱਖਰ ਦਾ ਉਚਾਰਨ ਹੋਵੇਗਾ, ਉਹ ਸਾਰੀ ਵਿੱਦਿਆ ਦੂਜੇ ਦਿਨ ਪੜ੍ਹਾ ਦਿੱਤੀ ਬਾਬਾ ਜੀ ਨੇ। ਤੇ ਮਹਾਰਾਜ ਛੇਵੇਂ ਪਾਤਸ਼ਾਹ ਦੂਜੇ ਦਿਨ ਹੀ ਉਹ ਸਾਰੀ ਵਿੱਦਿਆ ਪੜ੍ਹ ਗਏ ਮੁਹਾਰਨੀ ਦੀ। ਹਾਂਜੀ,
ਦਿਨ ਤ੍ਰਿਤੀਏ ਪਾਵਤ ਨਾਵੇ,
ਕਹਿੰਦੇ ਤੀਜੇ ਦਿਨ ਤਾਂ ਨਾਵੇਂ ਪਾਣੇ ਸ਼ੁਰੂ ਕਰ ਦਿੱਤੇ। ਅੱਖਰ ਆਪਾਂ ਕਹਿੰਦੇ ਨੇ ਅੱਖਰ, ਆਮ ਕਰਕੇ ਨਾਵੇਂ ਕਹਿ ਦੇਵੇ, ਨਾਵੇਂ ਪਾਣੇ ਆਉਂਦੇ ਆ ਤੈਨੂੰ? ਹੁਣ ਤੇ ਬੋਲੀ ਰਹੀ ਨੀ ਨਾ, ਪਰ ਕਹਿੰਦੇ ਲਿਖਣਾ ਆਉਂਦਾ ਤੈਨੂੰ? ਉਹ ਕਹਿੰਦੇ ਨਾਵੇਂ ਪਾਣੇ ਆਉਂਦੇ ਤੈਨੂੰ? ਕਹਿੰਦੇ ਤੀਜੇ ਦਿਨ ਨਾਵੇਂ ਪਾਣੇ ਸ਼ੁਰੂ ਕਰ ਦਿੱਤੇ। ਮਹਾਰਾਜ ਨੇ ਲਿਖਣਾ ਸ਼ੁਰੂ ਕਰ ਦਿੱਤਾ, ਫੱਟੀ ਤੇ ਊੜਾ ਐੜਾ ਈੜੀ ਸੱਸਾ। ਉਹ ਲਿਖਣ ਦੇ ਵਿੱਚ ਮਹਾਰਾਜ ਜੀ ਲਿਖਦੇ ਹਨ,
ਜਿਮ ਬੁੱਢਾ ਬਾਕ ਅਲਾਵੇ,
ਬਾਬਾ ਜੀ ਜੋ ਕਹਿੰਦੇ ਆ ਲਿਖਣ ਨੂੰ ਵੀ ਲਿਖੋ ਕਲਮ, ਮਹਾਰਾਜ ਜੀ ਲਿਖ ਦਿੰਦੇ ਉਸੇ ਵੇਲੇ, ਕੱਕਾ ਲੱਲਾ ਮੰਮਾ, ਜਿਹੜਾ ਜਿਹੜਾ ਅੱਖਰ ਉਚਾਰਦੇ ਬਾਬਾ ਜੀ ਉਸੇ ਤਰ੍ਹਾਂ, ਪਹਿਲਾਂ ਮੁਕਤੇ ਅੱਖਰ ਉਚਾਰਦੇ, ਫਿਰ ਸਿਆਰੀ ਵਾਲੇ, ਫਿਰ ਬਿਹਾਰੀ ਵਾਲੇ, ਫਿਰ ਔਂਕੜ ਵਾਲੇ, ਫਿਰ ਦੁਲੈਂਕੜ ਵਾਲੇ, ਫਿਰ ਲਾਂ ਵਾਲੇ, ਫਿਰ ਦੁਲਾਂ ਵਾਲੇ, ਫਿਰ ਓੜੇ ਵਾਲੇ, ਫਿਰ ਘਨੋੜੇ ਵਾਲੇ, ਜਿਹੜੇ ਜਿਹੜੇ ਅੱਖਰ ਲਿਖਾਉਂਦੇ ਮਹਾਰਾਜ ਜੀ ਲਿਖੀ ਜਾਂਦੇ।
ਪਟਿਆ ਲਿਖਨਾਵਨ ਪੂਰੀ,
ਸਾਰੇ ਨਾਵਿਆਂ ਦੇ ਨਾਲ ਜਿੰਨੇ ਨਾਵੇਂ ਲਿਖਾਏ ਬਾਬਾ ਜੀ ਨੇ, ਉਹ ਮਹਾਰਾਜ ਜੀ ਨੇ ਫੱਟੀ ਤੇ ਲਿਖ ਕੇ ਪੱਟੀ ਭਰ ਦਿੱਤੀ।
ਮੁਖ ਬਾਣੀ ਉਚਰ ਉਚਰਤ ਰੂਰੀ,
ਤੇ ਮੁਖੋਂ ਹੁਣ ਬਾਣੀ ਉਚਰਦੇ ਬੜੀ ਸੋਹਣੀ।
ਸਭ ਵਿਦਿਆ ਕਾਰਨ ਜੋਈ,
ਕਹਿੰਦੇ ਐਸੇ ਸਤਿਗੁਰੂ ਜਿਹੜੇ ਸਾਰੀ ਵਿਦਿਆ ਦੇ ਕਾਰਨ ਨੇ। ਕਾਰਨ ਤੋਂ ਕਾਰਜ ਹੁੰਦਾ ਨਾ, ਵਿਦਿਆ ਕਾਰਜ ਹੈ ਤੇ ਕਾਰਨ ਗੁਰੂ ਹਰਗੋਬਿੰਦ ਸਾਹਿਬ ਨੇ, ਜਿੱਥੋਂ ਵਿਦਿਆ ਪੈਦਾ ਹੋਈ ਹੈ।
ਲੱਗ ਪੜਨ ਗੁਰਮੁਖੀ ਸੋਈ,
ਕਹਿੰਦੇ ਜਿਹੜੇ ਸਾਰੀ ਵਿਦਿਆ ਦੇ ਕਾਰਨ ਨੇ, ਉਹ ਬਾਲ ਰੂਪ ਧਾਰਨ ਕਰਕੇ ਆਪ ਵਿਦਿਆ ਪੜ੍ਹੀ ਜਾਂਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਆਪ ਬਾਲ ਰੂਪ ਹੋ ਕੇ ਵਿਦਿਆ ਪੜ੍ਹ ਰਹੇ ਨੇ। ਬਲਿਆਰ ਜਾਈਏ,
ਤਨ ਮਾਨੁਖ ਧਾਰੇ ਉਹ ਜੈਸੇ,
ਕਹਿੰਦੇ ਮਨੁੱਖੀ ਸਰੀਰ ਜਿਵੇਂ ਸਾਹਿਬ ਨੇ ਧਾਰਨ ਕੀਤਾ,
ਨਿਰਬਾਹ ਸਵਾਂਗ ਕਹੋ ਤੈਸੇ,
ਕਹਿੰਦੇ ਓਦਾਂ ਦਾ ਹੀ ਸਵਾਂਗ ਰਚ ਕੇ ਓਦਾਂ ਦਾ ਹੀ ਨਿਰਬਾਹ ਕਰ ਰਹੇ ਨੇ ਮਾਨਵੀ ਲੀਲਾ ਦਾ।
ਹੁਣ ਪੋਥੀ ਪੜਨ ਸੋ ਲਾਗੇ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਹੁਣ ਪੋਥੀ ਆ ਗਈ ਗੁਰਬਾਣੀ ਦੀ, ਹੁਣ ਗੁਰਬਾਣੀ ਦੀ ਪੋਥੀ ਸਾਹਿਬ ਜੀ ਪੜ੍ਹਨ ਲੱਗ ਪਏ।
ਸਭ ਦੇਖਤ ਅਚਰਜ ਪਾਗੇ,
ਗੁਰਬਾਣੀ ਦੀ ਪੋਥੀ ਚੋਂ ਜਪਜੀ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪ੍ਰਥਮ ਪੜ੍ਹਿਆ। ਇਉਂ ਪੜ੍ਹਦੇ ਮਾਨੋ ਜਿਵੇਂ ਪਹਿਲਾਂ ਹੀ ਪੜ੍ਹਿਆ, ਪੜ੍ਹਨ ਵੀ ਕਿਉਂ ਨਾ, ਪਹਿਲੇ ਜਾਮੇ ਚ ਆਪ ਹੀ ਜੋ ਉਚਾਰਿਆ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਪਹਿਲੇ ਜਾਮੇ ਚ ਉਚਾਰਿਆ ਹੀ ਆਪ। ਤੇ ਕਹਿੰਦੇ ਵੇਖਦਿਆਂ ਵੇਖਦੇ ਸਾਰੇ ਜਿੰਨੇ ਸਿੱਖ ਨੇ ਉਹ ਬੜੇ ਅਸਚਰਜ ਹੁੰਦੇ, ਹੈਰਾਨ ਹੁੰਦੇ ਵੀ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਪੜ੍ਹਨ ਵੀ ਲੱਗ ਪਏ ਗੁਰਬਾਣੀ। ਅੱਜ ਕੱਲ੍ਹ ਤਾਂ ਪਦਛੇਦ ਸਰੂਪ ਆ ਗਏ ਹੈ, ਪੋਥੀਆਂ ਪਦਛੇਦ ਆ ਗਈਆਂ। ਪਹਿਲਾਂ ਲੜੀਵਾਰ ਹੱਥ ਲਿਖਤ ਸਰੂਪ ਹੁੰਦੇ, ਹੱਥ ਲਿਖਤ ਪੋਥੀਆਂ ਹੁੰਦੀਆਂ, ਉਹ ਬਹੁਤ ਮਿਹਨਤ ਨਾਲ ਪੜ੍ਹਨੀਆਂ ਪੈਂਦੀਆਂ। ਤੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੋਥੀ ਦਾ ਪਾਠ ਕਰਦੇ ਹਨ,
ਨਹਿ ਮਹਿਮਾ ਜਿਨਹੋ ਪਛਾਨੀ,
ਕਈ ਜਿਹੜੇ ਨਹੀਂ ਸੀ ਜਾਣਦੇ ਗੁਰਦੇਵ ਦੀ ਮਹਿਮਾ ਨੂੰ, ਬੜੇ ਹੈਰਾਨ ਹੁੰਦੇ ਨੇ ਵੇਖ ਕੇ।
ਤਿਨ ਭਈ ਬੁੱਧ ਬਿਸਮਾਨੀ,
ਉਹਨਾਂ ਦੀ ਬੁੱਧੀ ਬਿਸਮਾਦ ਹੋ ਗਈ।
ਕੁਛ ਦੇਰ ਨਾ ਲੱਗੀ ਐਸੇ,
ਕੁਝ ਦੇਰ ਲੱਗੀ ਨੀ ਇਹਨਾਂ ਨੂੰ ਪੜ੍ਹਦਿਆਂ,
ਜਨ ਪੜ੍ਹੇ ਪ੍ਰਥਮ ਪੜ੍ਹ ਤੈਸੇ,
ਏਦਾਂ ਪੜ੍ਹੀ ਜਾਂਦੇ ਨੇ ਮਾਨੋ ਜਿਵੇਂ ਸਾਰਾ ਕੁਝ ਇਹਨਾਂ ਪਹਿਲਾਂ ਹੀ ਪੜ੍ਹਿਆ ਹੋਵੇ।
ਸ੍ਰੀ ਅਰਜਨ ਸੁਨਤ ਅਨੰਦੇ,
ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਸੁਣਿਆ ਵੀ ਅੱਜ ਲਾਲ ਜੀ ਨੇ ਪੋਥੀ ਤੇ ਪਾਠ ਕੀਤਾ, ਪੋਥੀ ਪੜ੍ਹੀ ਆ, ਜਪਜੀ ਸਾਹਿਬ ਦਾ ਪਾਠ ਕੀਤਾ,
ਸੁਤ ਬਾਚਕ ਭਇਓ ਬਿਲੰਦੇ,
ਮੇਰੇ ਸਾਹਿਬਜ਼ਾਦੇ ਗੁਰਬਾਣੀ ਦੇ ਪਾਠੀ ਬਣ ਗਏ ਨੇ, ਗੁਰਬਾਣੀ ਪੜ੍ਹਨ ਲੱਗ ਪਏ ਨੇ, ਗੁਰਬਾਣੀ ਦੇ ਪਾਠੀ ਬਣ ਗਏ ਨੇ। ਖਾਲਸਾ ਜੀ, ਕਥਾ ਵਾਚਕ ਬਣਨਾ ਸੌਖਾ, ਢਾਡੀ ਬਣਨਾ ਉਹ ਵੀ ਸੌਖਾ, ਰਾਗੀ ਸਿੰਘ ਬਣਨਾ ਵੀ ਸੌਖਾ, ਕਵੀਸ਼ਰ ਬਣਨਾ ਵੀ ਸੌਖਾ, ਸਭ ਤੋਂ ਔਖਾ ਕੰਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠੀ ਬਣਨਾ। ਜਿਹਨੂੰ ਸਭ ਤੋਂ ਸੌਖਾ ਬਣਨ ਵਾਲਿਆ ਨਾ ਅਸੀਂ ਵੀ ਪਾਠੀ ਬਣਾ ਦਿਓ ਜੀ, ਹੋਰ ਜਿਹੜਾ ਕੰਮ ਕਿਤੇ ਨਾ ਕੋਈ ਕਰਦਾ ਹੋਵੇ, ਹਰ ਪਾਸਿਓਂ ਫੇਲ ਬਣਾ ਦਿਓ ਜੀ, ਇਹਨੂੰ ਗੁਰਬਾਣੀ ਬਣਾ ਦਿਓ, ਪਾਠੀ ਬਣਾ ਦਿਓ ਜੀ, ਰੋਟੀ ਜੋਗਾ ਹੋ ਜਾਊ। ਪਰ ਸਭ ਤੋਂ ਔਖਾ ਕੰਮ, ਜਨਮਾਂ ਜਨਮਾਂ ਦੀ ਤਪੱਸਿਆ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਬਣਨ ਵਾਸਤੇ। ਲਗ ਮਾਤਰ ਅੱਖਰ ਵਿਸ਼ਰਾਮ ਜਮਖੀਆਂ ਉਚਾਰਨ ਚਾਲ ਗੁਰਬਾਣੀ ਦੀ, ਉਹਦੇ ਵਾਸਤੇ ਬਹੁਤ ਵੱਡੀ ਸਾਧਨਾ ਚਾਹੀਦੀ ਹੈ, ਇਕਾਗਰਤਾ ਚਾਹੀਦੀ ਹੈ, ਸ਼ੁੱਧ ਬਿਰਤੀ ਚਾਹੀਦੀ ਹੈ, ਤਾਂ ਜਾ ਕੇ ਗੁਰਬਾਣੀ ਦਾ ਪਾਠੀ ਬਣ ਹੁੰਦਾ। ਤੋ ਮਹਾਰਾਜ ਜੀ ਜਦੋਂ ਕਹਿ ਬਾਬ ਗੁਰੂ ਅਰਜਨ ਸਾਹਿਬ ਨੂੰ ਪਤਾ ਲੱਗਾ ਵੀ ਪਾਠੀ ਬਣ ਗਏ ਨੇ ਗੁਰੂ ਹਰਗੋਬਿੰਦ ਸਾਹਿਬ ਗੁਰਬਾਣੀ ਦੇ, ਮਰੇ ਬੜੇ ਖੁਸ਼ ਹੋਏ ਪੰਜਵੇਂ ਪਾਤਸ਼ਾਹ, ਬੜੇ ਆਨੰਦ ਚ ਹੋਏ।
ਜੋ ਲੈ ਕਰ ਹੱਥ ਪੜਾਵੇ,
ਜੋ ਵੀ ਹੱਥ ਚ ਲੈ ਕੇ ਪੜਾਉਂਦੇ ਨੇ,
ਤਤਕਾਲ ਸੁਭਾ ਚ ਸੁਣਾਵੇ,
ਜਿਹੜੀ ਪੋਥੀ ਲਿਆਉਂਦੇ ਝੱਟ ਹੀ ਪੜ ਦਿੰਦੇ ਛੇਵੇਂ ਪਾਤਸ਼ਾਹ, ਝੱਟ ਹੀ ਪੜ ਕੇ ਸੁਣਾ ਦਿੰਦੇ।
ਪੁੰਨ ਬਹੁਤ ਪ੍ਰਸ਼ਾਦ ਮੰਗਾਇਓ
ਪੰਜਵੇਂ ਪਾਤਸ਼ਾਹ, ਜਿਸ ਦਿਨ ਗੁਰਬਾਣੀ ਪੜੀ ਨਾ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਉਸ ਦਿਨ ਪੰਜਵੇਂ ਪਾਤਸ਼ਾਹ ਨੇ ਕੜਾ ਪ੍ਰਸ਼ਾਦ ਤੇ ਮਠਿਆਈ ਮੰਗਾ ਕੇ ਅਰਦਾਸ ਕਰਕੇ ਸ਼ੁਕਰਾਨੇ ਵਜੋਂ ਸੰਗਤ ਚ ਵੰਡੀ ਕਿ ਸਾਹਿਬਜ਼ਾਦਾ ਗੁਰਬਾਣੀ ਪੜਨ ਲੱਗ ਪਿਆ। ਖਾਲਸਾ ਜੀ, ਇਹ ਪੂਰਨੇ ਪਾ ਰਹੇ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਕਿ ਗੁਰਸਿੱਖ ਦਾ ਬੱਚਾ ਜਦੋਂ ਗੁਰਬਾਣੀ ਪੜਨ ਲੱਗ ਪਵੇ, ਉਹਨੂੰ ਸਭ ਤੋਂ ਵੱਡੀ ਖੁਸ਼ੀ ਹੋਵੇ ਗੁਰੂ ਕੇ ਸਿੱਖ ਨੂੰ, ਸਭ ਤੋਂ ਵੱਡੀ ਖੁਸ਼ੀ ਜਦੋਂ ਦਾ ਬੱਚਾ ਗੁਰਬਾਣੀ ਪੜਨ ਲੱਗ ਪਵੇ। ਹੁਣ ਸਾਡੇ ਬੱਚੇ ਹੋਰ ਬਹੁਤ ਕੁਝ ਭਾਵੇਂ ਪੜ੍ਹ ਲੈਣ ਲਿਖ ਲੈਣ, ਸਾਨੂੰ ਖੁਸ਼ੀ ਨਹੀਂ। ਖੁਸ਼ੀ ਹੁੰਦੀ ਹੈ ਵੀ ਹੋਰ ਕੁਝ ਪੜ੍ਹ ਗਏ ਨੇ, ਪਰ ਗੁਰਬਾਣੀ ਨਾ ਪੜ੍ਹਦੇ ਹੋਣ ਤਾਂ ਵੀ ਸਾਡੇ ਮਨ ਦੇ ਵਿੱਚ ਕਦੇ ਖਿਆਲ ਨਹੀਂ ਆਇਆ ਵੀ ਇਹ ਗੁਰਬਾਣੀ ਵੀ ਪੜ੍ਹਨ ਲੱਗ ਪੈਣ, ਗੁਰਬਾਣੀ ਦੀ ਸੰਥਿਆ ਕਰਨ, ਸ਼ੌਂਕ ਹੀ ਨਹੀਂ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਲਈ ਪ੍ਰੇਰਨਾ ਕਰ ਰਹੇ ਨੇ, ਜਦੋਂ ਗੁਰਬਾਣੀ ਪੜ੍ਹਨ ਲੱਗ ਪਏ ਛੇਵੇਂ ਪਾਤਸ਼ਾਹ ਤੇ ਗੁਰੂ ਅਰਜਨ ਸਾਹਿਬ ਨੇ ਮਠਿਆਈ ਮੰਗਵਾਈ, ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾ ਕੇ ਵੰਡੀਆਂ,
ਸਭ ਬੁੱਢੇ ਅਗਰ ਰਖਾਇਓ,
ਮਠਿਆਈ ਲਿਆ ਕੇ ਬਾਬਾ ਬੁੱਢਾ ਸਾਹਿਬ ਅੱਗੇ ਰੱਖੀ ਪਹਿਲਾਂ। ਹਾਂਜੀ,
ਹਰ ਗੋਬਿੰਦ ਪਦ ਪਰ ਡਾਰਾ,
ਗੁਰੂ ਹਰਗੋਬਿੰਦ ਸਾਹਿਬ ਨੂੰ ਪੰਜਵੇਂ ਪਾਤਸ਼ਾਹ ਨੇ ਗੁਰੂ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟਿਕਾਇਆ,
ਗੁਰ ਕੀ ਨਸ ਬੁੱਧ ਉਦਾਰਾ,
ਕਹਿਣ ਲੱਗੇ ਤੁਸੀਂ ਇਹਨੂੰ ਵਿਸ਼ਾਲ ਬੁੱਧੀ ਵਾਲਾ ਕਰ ਦਿੱਤਾ,
ਸਭ ਵਿਦਿਆ ਹਿਰਦੈ ਵਸਾਈ,
ਤੁਸੀਂ ਸਾਰੀ ਵਿਦਿਆ ਪਲਾਂ ਵਿੱਚ ਇਹਨਾਂ ਦੇ ਹਿਰਦੇ ਚ ਵਸਾ ਦਿੱਤੀ ਹੈ,
ਭੇ ਨਮਰਤੀ ਸੇ ਅਗਵਾਈ,
ਇਹਦਾ ਵਿਨਿਮਰ ਹੋਏ ਅੱਗੇ,
ਸਭ ਸੰਗਤ ਮਹਿ ਬਰਤਾਵਾ,
ਜਿੰਨਾ ਪ੍ਰਸ਼ਾਦ ਆਇਆ ਸੰਗਤ ਵਿੱਚ ਵੰਡਿਆ,
ਪਕਵਾਨ ਮਹਾ ਮਨ ਭਾਵਾ,
ਮਨ ਭਾਉਂਦੇ ਪਕਵਾਨ ਸੀ ਸੰਗਤ ਚ ਵਰਤਾਏ ਗਏ,
ਸ੍ਰੀ ਅਰਜਨ ਪੁੰਨ ਧਨ ਲੀਨਾ,
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਇਆ ਦਾ ਗੱਫਾ ਲਿਆ,
ਕੰਨ ਦੀਨਨ ਦਾਨ ਸੋ ਦੀਨਾ,
ਬਹੁਤ ਸਾਰੇ ਗਰੀਬਾਂ ਨੂੰ ਨਿਮਾਣਿਆਂ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਦਾਨ ਕੀਤਾ, ਮਾਇਆ ਵੰਡੀ ਕਿ ਖੁਸ਼ੀ ਦੇ ਨਾਲ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਗੁਰਬਾਣੀ ਪੜ੍ਹਨ ਲੱਗ ਪਏ ਨੇ, ਇੰਨੀ ਖੁਸ਼ੀ ਮਨਾਈ ਸਤਿਗੁਰਾਂ ਨੇ। ਪਾਤਸ਼ਾਹ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਹੋਰ ਵਿਦਿਆ ਗ੍ਰਹਿਣ ਕਰ ਰਹੇ ਨੇ, ਸ਼ਸਤਰ ਵਿਦਿਆ, ਘੋੜ ਸਵਾਰੀ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।